دوہرا شری گرو ہر گوبند کے نندن بندن جوگ شانت متی بیٹھے پربھو دیکھت پے سب لوگ
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت جن کے پاگ بڑے ہیں پائی تن سادھو سنگ مخجرے نتا پرتی جین دنیا دے مالک دساں پاتشاہیاں دی آتمک جاگ دی جوت حاجراں حضور جہراں ظہور سرب کلا بھرپور تن تن شری گرو گرنتھ صاحب سچے پاتشاہ دے پاون چرنا کملاں چ ویراگ تیاگ تے انراگ دی مہان مورت تن تن شری گرو تیگ بہادر صاحب جی مہاراج جی دے پاون استھان تے سندھیا ویلے دے سجے دوانہ چ حاضریاں بھر کے اکتر ہو کے ستگرو نویں پاتشاہ جی دا پاون اتہاس آپ جی سرون کر رہے ستگرو نویں پاتشاہ جی مہاراج جی دلی پہنچے ہیں ایک ایسی حویلی چ ستگراں نو نظر بند کیتا پہلے دن جس حویلی دا ڈر سارے شہر دے لوکاں دے ہردے چ سی اے او حویلی ہے جیہدے چ بڑے بھیانک پریت دا لباس عام کوئی سادھارن ویکتی جس حویلی چ رات رہندا ہے راتوں رات اودی موت ہو جاندی اور انگے دے کاجیاں تے مولویاں نے آکھیا جی اس حویلی چ گرو جی نو رکھیے ہوں ستگراں نے تاں جتھے جانا اتھے ساریاں نو تار نہیں ہے تارنہار سوامی دا تاں برد ہی تارنا حویلی چ گئے رات دا سماں اکلیاں نو ستگراں نو اتھے نظر بند کیتا ہے نال دے جڑے پانچ سکھ سی انہاں نو حویلیوں باہر رکھے اتھوں دا جڑا پریت سی او پرگٹ ہو گیا اتھے ایک گل کہہ دینی میں ضروری سمجھدا ساڈا جڑا انتلا سواس ہے نا انتلا اخیرلا جڑا سب تو اخیرلا سواس ہوں وہ اخیرلا سواس انتلا سواس ڈسائڈ کردا بھی اسی کتھے جانا وہ ڈسائڈ کردا وہ یہ طے کردا انتلے سواس وچ ساڈے من چ کی فرنا ہے کی سنکلپ ہے اسے سنکلپ نے سانو لے کے جانا اگے وہ سنکلپ کس طرح دا ہے اس پربھاشا نو جے چنگی طرح سمجھنا ہوئے تے مہاراج بھگت ترلوچن جی دا شبد راگ گجری وچ انہاں نے سب کچھ بھلے پرکار نوں سمجھایا کہ انت کال دے سمے جو فرنا انسان دے ہردے چ ہوندا ہے اونوں اگے اوہو جی جونی ملدی وہ طے کردا ہے کہ اگے کس طرح دا فرنا تے اگے جونی اسی طریقے دی اسی طرح دی ملدی ہن اے جڑا پریت سی انہیں اپنی وتھیا آپ دسی تسی پچھے سنیا انہیں دسیا جی میں اس حویلی دا مالک ہاں ਤੇ ਮਰਨ ਵੇਲੇ ਮੇਰੇ ਮਨ ਚ ਇਸ ਹਵੇਲੀ ਦਾ ਫੁਰਨਾ ਸੀ ਕਿ ਮੇਰੀ ਹਵੇਲੀ ਮੇਰਾ ਮਕਾਨ, ਤੇ ਮਰਨ ਤੋਂ ਬਾਅਦ ਹੁਣ ਇਸੇ ਚ ਪ੍ਰੇਤ ਬਣ ਕੇ ਪੜਕ ਰਿਹਾ। ਗੁਰਬਾਣੀ ਦੀ ਪੰਕਤੀ ਹੈ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰ। ਇਸ ਕਰਕੇ ਅੰਤਲੇ ਸਵਾਸ ਨਹੀਂ ਤੈਅ ਕਰ ਦੇਣਾ। ਕਈ ਵਾਰੀ ਸਾਰੀ ਜ਼ਿੰਦਗੀ ਭਲੇ ਕਰਮ ਕਰਦਿਆਂ ਨਿਕਲ ਜਾਂਦੀ ਹੈ ਤੇ ਅੰਤਲੇ ਸਮੇਂ ਮਨ ਚ ਤੁਰਨਾ ਮਾੜਾ ਆ ਜਾਂਦਾ। ਇਸ ਕਰਕੇ ਵੈਸੇ ਤਾਂ ਫੁਰਨਾ ਬਣਦਾ ਵੀ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦੀ ਕਮਾਈ ਹੋਵੇ। ਅੰਤ ਵੇਲੇ ਅੰਤ ਸਾਈ ਪ੍ਰਗਟਾਂਗੇ, ਜਿੱਧਰ ਮਨ ਲੱਗਾ ਹੋਵੇ ਨਾ ਅੰਤਲੇ ਸਮੇਂ ਵੀ ਮਨ ਵਿਚ ਫੁਰਨਾ ਉਹੋ ਜਿਹਾ ਹੀ ਆਉਂਦਾ। ਮੈਂ ਇਸ ਵਿਸ਼ੇ ਨੂੰ ਨਾ ਛੂਵਾਂ, ਕਥਾ ਉਧਰ ਨੂੰ ਚੱਲ ਪਏਗੀ, ਆਪਾਂ ਲੜੀਵਾਰ ਕਥਾ ਵਿਚਾਰਨੀ। ਉਹ ਪ੍ਰੇਤ ਨੂੰ ਸਤਿਗੁਰਾਂ ਨੇ ਤਾਰ ਦਿੱਤਾ। ਭਾਈ ਮਤੀ ਦਾਸ ਜੀ ਵਿਚ ਕਲਾ ਆ ਗਈ, ਜਦੋਂ ਸਤਿਗੁਰਾਂ ਦੇ ਛਿੱਲੜ ਸੀ ਨਾ ਗੰਨੇ ਦੇ, ਉਹ ਖਾਦੇ ਮੂੰਹ ਵਿਚ ਪਾ ਕੇ ਚੂਸੇ ਤੇ ਕਰਾਮਾਤ ਆ ਗਈ। ਮਹਾਰਾਜ ਆਗਿਆ ਕਰੋ, ਲਾਹੌਰ ਤੇ ਦਿੱਲੀ ਨੂੰ ਪੜਾ ਕੇ ਰੱਖਦੇ ਹਾਂ, ਦੋਵਾਂ ਤਲੀਆਂ ਤੇ ਚੁੱਕ ਕੇ। ਮਹਾਰਾਜ ਕਹਿੰਦੇ ਇੰਨੀ ਕਲਾ, ਹੱਥ ਫੜਿਆ ਸਾਰੀ ਕਲਾ ਖਿੱਚ ਲਈ। ਮਹਾਰਾਜ ਕਹਿੰਦੇ ਹੁਣ ਦੱਸ। ਕਹਿੰਦੇ ਮਹਾਰਾਜ ਹੁਣ ਮੈਂ ਕੁਝ ਨਹੀਂ ਕਰ ਸਕਦਾ, ਹੁਣ ਕੁਝ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਫਿਰ ਇਹ ਕਰਤੇ ਦੀ ਹੋਣੀ ਹੈ, ਜਿਵੇਂ ਵਰਤਦੀ ਹੈ ਉਹਦੇ ਵਿਚ ਰਾਜੀ ਰਹੋ। ਸਿੱਖ ਦਾ ਕਰਤੱਵ ਹੀ ਹੈ ਆਪਣੇ ਮਾਲਕ ਦੀ ਰਜ਼ਾ ਵਿਚ ਰਾਜੀ ਰਹਿਣਾ, ਜਿਵੇਂ ਰੱਖੇ ਉਸੇ ਤਰ੍ਹਾਂ, ਜਿੱਥੇ ਰੱਖੇ ਵੈਕੁੰਠ ਕਹਾਂ, ਜਿੱਥੇ ਰੱਖੇ ਉੱਥੇ ਹੀ ਸੱਚ ਖੰਡ। ਆਓ ਮੇਰੇ ਸਾਹਿਬ, ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦੇ ਪ੍ਰਕਰਣ ਆਰੰਭ ਹੋਣ ਲੱਗੇ ਨੇ, ਉਹ ਸਾਕਾ ਬਿਆਨ ਕਰਨ ਜਾ ਰਹੇ ਨੇ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ, ਜਿਸ ਸਾਕੇ ਦਾ ਜ਼ਿਕਰ ਗੁਰੂ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਤੇਗ ਦੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਪਾਵਨ ਬਾਣੀ ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਕੀਤਾ ਹੈ, ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਆਓ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਵਿਚ ਸਤਿਗੁਰਾਂ ਨੂੰ ਲਿਜਾਇਆ ਜਾ ਰਿਹਾ। ਉਥੇ ਜੋ ਬਾਦਸ਼ਾਹ ਨਾਲ ਪ੍ਰਸ਼ਨੋਤਰ ਹੋ ਰਹੇ ਨੇ, ਭਾਈ ਸਾਹਿਬ ਨੇ ਉਹ ਕਥਾ ਬੜੇ ਸੁੰਦਰ ਢੰਗ ਨਾਲ ਲਿਖੀ ਹੈ। ਇਹ ਵੈਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਕਥਾ ਹੈ, ਮਨ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀ ਹੈ, ਧਿਆਨ ਸਤਿਗੁਰਾਂ ਦੇ ਚਰਨਾਂ ਨਾਲ ਜੋੜੀ ਹੈ। ਇਸ ਤਰ੍ਹਾਂ ਅਨੁਭਵ ਕਰੀਏ ਕਿ ਸਾਡੇ ਨੇਤਰਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ, ਅੱਖਾਂ ਦੇ ਸਾਹਮਣੇ ਨੇਤਰਾਂ ਦੇ ਸਾਹਮਣੇ ਸਭ ਕੁਝ ਵਰਤ ਰਿਹਾ। ਭਾਈ ਸਾਹਿਬ ਨੇ ਦਰਸ਼ਨ ਹੀ ਏਦਾਂ ਕਰਾ ਦੇਣੇ ਨੇ, ਏਦਾਂ ਪਤਾ ਹੀ ਨਹੀਂ ਲੱਗਣਾ ਵੀ ਅਸੀਂ ਕਥਾ ਕਰ ਰਹੇ ਹਾਂ ਕਿ ਸੁਣ ਰਹੇ ਹਾਂ, ਏਦਾਂ ਜਾਪਦਾ ਵੀ ਜਿਵੇਂ ਸਾਡੇ ਸਾਹਮਣੇ ਕੋਲ ਹੀ ਸਭ ਕੁਝ ਹੋ ਰਿਹਾ। ਮਨ ਬਿਰਤੀਆਂ ਇਕਾਦਰ ਕਰੋ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੋ ਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਗੁਰ ਹਰਗੋਬਿੰਦ ਕੇ ਨੰਦਨ ਬੰਧਨ ਜੋਗ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਕੌਣ ਨੇ? ਧੰਨ ਗੁਰੂ ਤੇਗ ਬਹਾਦਰ ਸਾਹਿਬ। ਭਾਈ ਸਾਹਿਬ ਮੰਗਲ ਕਰ ਰਹੇ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨੰਦਨ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜੋ ਸਾਡੇ ਬੰਧਨ ਯੋਗ ਹਨ, ਨਮਸਕਾਰ ਯੋਗ ਹਨ, ਜਿਨ੍ਹਾਂ ਦੇ ਚਰਨਾਂ ਚ ਸਾਨੂੰ ਬਾਰ ਬਾਰ ਨਮਸਕਾਰ ਕਰਨੀ ਚਾਹੀਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਹਾਨੂੰ ਸਾਡੀ ਨਮਸਕਾਰ ਹੈ, ਨਮਸਕਾਰ ਹੈ। ਭਾਈ ਗੁਰਦਾਸ ਜੀ ਕਹਿੰਦੇ ਐਸੇ ਗੁਰੂ ਨੂੰ ਨਮਸਕਾਰ, ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ, ਨਮਾਮ ਐਸੇ ਸਤਿਗੁਰਾਂ ਦੇ ਚਰਨਾਂ ਵਿਚ ਬਾਰ ਬਾਰ ਵੰਦਨਾ ਹੈ।
ਸ਼ਾਂਤ ਮਤੀ ਬੈਠੇ ਪ੍ਰਭੂ, ਦੇਖਤ ਪੇ ਸਭ ਲੋਗ।
ਸ਼ਾਂਤ ਮਤ ਦੇ ਨਾਲ ਸਤਿਗੁਰੂ ਜੀ ਬੈਠੇ ਨੇ, ਇੰਨੀ ਸ਼ਾਂਤੀ ਹੈ ਮੇਰੇ ਸਾਹਿਬ ਅੰਦਰ, ਕਮਾਲ ਹੀ ਹੋ ਜਾਂਦੀ ਸ਼ਾਂਤੀ। ਜਾਂ ਇਸ ਤਰ੍ਹਾਂ ਕਹਿ ਲਈਏ, ਆ ਪਾਣੀ ਤਾਂ ਨਦੀਆਂ ਚ ਵੀ ਭਰਿਆ, ਪਾਣੀ ਸਰੋਵਰਾਂ ਵਿਚ ਵੀ ਹੈ, ਪਾਣੀ ਤਲਾਬ ਵਿਚ ਵੀ ਹੈ, ਪਰ ਪਾਣੀ ਪੈਦਾ ਕਿੱਥੋਂ ਹੁੰਦਾ ਸਵਾਲ ਹੈ, ਪੈਦਾ ਕਿੱਥੋਂ ਹੁੰਦਾ ਪਾਣੀ? ਇਹ ਪਾਣੀ ਦੀ ਅਵਧੀ ਆ ਸਮੁੰਦਰ, ਸਮੁੰਦਰ ਚੋਂ ਪੈਦਾ ਹੁੰਦਾ। ਸ਼ਾਂਤੀ ਦੀ ਗੱਲ ਤਾਂ ਆਪਾਂ ਕਰ ਲੈਂਦੇ ਹਾਂ, ਪਰ ਇਹ ਸ਼ਾਂਤੀ ਪੈਦਾ ਕਿੱਥੋਂ ਹੁੰਦੀ ਹੈ? ਇਹ ਸ਼ਾਂਤੀ ਪੈਦਾ ਹੁੰਦੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਹਿਰਦੇ ਚ, ਨੌਵੇਂ ਪਾਤਸ਼ਾਹ ਇੰਨੇ ਸ਼ਾਂਤ। ਸ਼ਾਂਤ ਸ਼ਬਦ ਵੀ ਸ਼ਾਇਦ ਛੋਟਾ ਰਹਿ ਜਾਏ ਕਹਿਣ ਵਾਸਤੇ, ਮੇਰੇ ਤਾਂ ਸ਼ਬਦ ਕੋਸ਼ ਵਿਚ ਕੋਈ ਐਸਾ ਸ਼ਬਦ ਹੀ ਨਹੀਂ ਕਿ ਵਰਤ ਕੇ ਕਹਿ ਸਕਾਂ ਕਿ ਸਤਿਗੁਰੂ ਜੀ ਕੈਸੇ ਸ਼ਾਂਤ ਮੂਰਤ ਹਨ, ਔਰ ਸ਼ਾਂਤ ਮਤੀ ਧਾਰਨ ਕਰਕੇ ਬੈਠੇ ਨੇ। ਦੁਨੀਆਂ ਦੇ ਜਿਤਨੇ ਦਿੱਲੀ ਦੇ ਲੋਕ ਸਨ ਮਹਾਰਾਜ ਜੀ ਦੇ, ਜਦੋਂ ਸਤਿਗੁਰੂ ਜੀ ਆਏ ਨੇ ਨਾ ਬਾਦਸ਼ਾਹ ਦੀ ਕਚਹਿਰੀ ਚ, ਤੇ ਸਾਰੇ ਲੋਕ ਮਹਾਰਾਜ ਜੀ ਵੱਲ ਵੇਖ ਰਹੇ ਨੇ।
ਜੋ ਪਈ ਤੁਰਕੇਸ਼ਵਰ ਹੰਕਾਰ ਵਿਸਾਲਾ,
ਤੁਰਕੇਸ਼ਵਰ ਬਾਦਸ਼ਾਹ ਔਰੰਗਜ਼ੇਬ, ਨੁਰੰਗਾ ਕਹਿੰਦੇ ਨੇ ਇਹਨੂੰ, ਨੁਰੰਗਾ ਪਾਪੀ ਨੁਰੰਗਾ ਕਹਿੰਦੇ। ਨੁਰੰਗਾ ਜਿਹੜਾ ਬੜਾ ਹੰਕਾਰੀ ਹੈ, ਬੜਾ ਭਾਰੀ ਹੰਕਾਰ, ਬਹੁਤ ਜ਼ਿਆਦਾ ਭਾਰੀ ਹਉਮੈ ਇਹਦੇ ਅੰਦਰ ਹੈ।
ਦੁਸ਼ਟ ਨੁਰੰਗਾ ਮਹਿਤ ਕੁਚਾਲਾ,
ਦੁਸ਼ਟ ਨੁਰੰਗਾ ਹੈ ਮਹਿਤ ਕੁਚਾਲਾ, ਬੜਾ ਭੈੜੇ ਚਾਲ ਚੱਲਣ ਵਾਲਾ, ਬੜੇ ਮਾੜੇ ਆਚਰਨ ਵਾਲਾ, ਬੜਾ ਭੈੜੇ ਤੇ ਪ੍ਰਸਤੇ ਹੋਏ ਆਚਰਨ ਵਾਲਾ ਹੈ।
ਦੀਨ ਬੰਧਾਵਨ ਚਾਹਤ ਮੰਦ,
ਪਾਪੀ ਇਹ ਮਾੜੀ ਮਤ ਵਾਲਾ, ਭੈੜੀ ਮਤ ਵਾਲਾ ਨੁਰੰਗਾ ਆਪਣਾ ਦੀਨ ਵਧਾਉਣਾ ਚਾਹੁੰਦਾ, ਵੀ ਮੇਰਾ ਦੀਨ ਵਧੇ, ਮੇਰਾ ਧਰਮ ਵਧੇ, ਜਿਹੜਾ ਮੇਰਾ ਇਸਲਾਮ ਧਰਮ ਹੈ ਇਹਦਾ ਬੋਲਬਾਲਾ ਹੋਵੇ, ਆਪਣੇ ਦੀਨ ਨੂੰ ਆਪਣੇ ਇਸਲਾਮ ਧਰਮ ਨੂੰ ਵਧਾਉਣਾ ਚਾਹੁੰਦਾ ਹੈ।
ਹਿੰਦੂ ਜਗ ਮੈਂ ਰਹੇ ਨਾ ਪੰਦ,
ਹਿੰਦੂਆਂ ਦਾ ਤਾਂ ਰਸਤੇ ਵਿਚ ਨਾ ਹੀ ਨਾ ਰਹੇ, ਹਿੰਦੂ ਨੂੰ ਖਤਮ, ਹਿੰਦੂ ਮਾਰਗ ਹੀ ਨਾ ਰਹੇ ਸੰਸਾਰ ਚ, ਹਿੰਦੂ ਮਰਿਆਦਾ ਹੀ ਨਾ ਸੰਸਾਰ ਦੇ ਵਿਚ ਰਹੇ, ਇਹੋ ਜੀ ਸੋਚ ਹੈ ਨੁਰੰਗੇ ਦੀ।
ਪਰਮੇਸ਼ਰ ਸੋ ਬੰਦੇ ਦਾਵਾ,
ਪਰਮਾਤਮਾ ਨਾਲ, ਪਰਮੇਸ਼ਰ ਨਾਲ ਵੀ ਦਾਵਾ ਬੰਨਦਾ, ਪਰਮੇਸ਼ਰ ਦੇ ਨਾਲ ਵੀ ਦਾਵਾ ਬੰਨਦਾ।
ਮਹਾਮੂੜ ਮਤ ਤੇ ਗਰ ਭਾਵਾ,
ਮਹਾਮੂੜ ਮਹਾਮੂਰਖ ਹੰਕਾਰਿਆ ਹੋਇਆ, ਮਤ ਕਰਕੇ ਪ੍ਰਿਸ਼ਟਿਆ ਹੋਇਆ, ਬਹੁਤੀ ਹਉਮੈ ਤੇ ਹੰਕਾਰ ਤੇ ਹੈਂਕੜੇ ਦੇ ਅੰਦਰ ਭਰੀ ਹੋਈ ਹੈ।
ਨਿਸ਼ਕੰਟਕ ਜਿਸ ਰਾਜ ਮਹਾਨਾ,
ਹਾਲਾਂਕਿ ਨਿਸ਼ਕੰਟਕ ਰਾਜ ਸੀ ਇਹਦਾ, ਬੜਾ ਵੱਡਾ ਰਾਜ ਸੀ ਔਰੰਗਜ਼ੇਬ ਦਾ।
ਸ਼ਤਰੂ ਕਹੁ ਸੁਣੀਏ ਨੈ ਕਾਨਾ,
ਕੋਈ ਦੁਸ਼ਮਣ ਨਹੀਂ ਸੀ ਸੁਣਿਆ ਜਾਂਦਾ, ਯਾਨੀ ਕਿ ਜੇ ਕੋਈ ਦੁਸ਼ਮਣ ਹੁੰਦਾ ਵੀ ਸੀ ਨਾ ਤੇ ਮਨ ਚ ਹੀ ਰੱਖਦੇ ਸੀ, ਸਾਹਮਣੇ ਕੋਈ ਪ੍ਰਗਟ ਨਹੀਂ ਸੀ ਹੁੰਦਾ ਔਰੰਗਜ਼ੇਬ ਦੇ ਸਾਹਮਣੇ, ਇੰਨਾ ਜ਼ਿਆਦਾ ਇਹਦਾ ਡਰ ਸੀ ਲੋਕਾਂ ਦੇ ਅੰਦਰ, ਇਹੋ ਜਿਹਾ ਸਹਿਮ ਸੀ ਔਰੰਗਜ਼ੇਬ ਦਾ। ਕਹਿੰਦੇ ਵੀ ਇਹਦੇ ਅੰਦਰ ਇਹਦਾ ਕੋਈ ਦੁਸ਼ਮਣ ਨਹੀਂ ਸੀ ਸੁਣਿਆ ਜਾਂਦਾ।
ਚਾਰੋਂ ਦਿਸ਼ਾ ਚਮੂ ਜਿਸ ਫੇਰੀ,
ਹਿੰਦੁਸਤਾਨ ਦੇ ਚਾਰਾਂ ਦਿਸ਼ਾਵਾਂ ਵਿੱਚ, ਹੁਣ ਤਾਂ ਹਿੰਦੁਸਤਾਨ ਦਾ ਹਿੱਸਾ ਛੋਟਾ, ਪਹਿਲਾਂ ਬੜਾ ਵੱਡਾ ਰਕਬਾ ਸੀ। ਕਹਿੰਦੇ ਹਿੰਦੁਸਤਾਨ ਦੀਆਂ ਚਾਰਾਂ ਦਿਸ਼ਾਵਾਂ ਦੇ ਵਿਚ ਇਹਦੀਆਂ ਫੌਜਾਂ ਫਿਰਦੀਆਂ ਨੇ।
ਸਤਲ ਦੇਸ਼ ਸਦ ਹੀ ਅਨੁਸਰੀ,
ਸਾਰੇ ਦੇਸ਼ ਇਹਦੇ ਅਨੁਸਾਰ ਨੇ, ਇਹਦੇ ਅਧੀਨ ਹੋ ਕੇ ਚੱਲਦੇ ਨੇ।
ਮਾਰੇ ਬੰਦੇ ਲੇਵੇ ਚੀਨ,
ਜਿਹਨੂੰ ਮਰਜ਼ੀ ਮਾਰ ਦੇਵੇ, ਜਿਹਨੂੰ ਮਰਜ਼ੀ ਬੰਨ ਲਵੇ, ਜਿਹਦੇ ਕੋਲੋਂ ਮਰਜ਼ੀ, ਜਿਹਦਾ ਦੇਸ਼ ਮਰਜ਼ੀ ਖੋ ਲਵੇ। ਬਲੀ ਜੋ ਸੀ ਰਾਜਾ ਬਾਦਸ਼ਾਹ, ਜਿਹਨੂੰ ਚਾਹੇ ਮਰਜ਼ੀ ਬੰਨ ਲੈ, ਜਿਹਨੂੰ ਚਾਹੇ ਮਰਜ਼ੀ ਪਕੜ ਲੈ, ਜਿਹਨੂੰ ਚਾਹੇ ਮਰਜ਼ੀ ਮਾਰ ਦੇਵੇ, ਤੇ ਜਿਸ ਨੂੰ ਚਾਹੇ ਮਰਜ਼ੀ ਆਪਣੇ ਅਧੀਨ ਕਰਕੇ ਉਹਦੇ ਕੋਲ ਰਾਜ ਖੋਹ ਲਵੇ।
ਸਰਬ ਨਰੇਸ਼ ਬਸੀ ਨਿਜ ਕੀਨ,
ਸਾਰੇ ਰਾਜੇ ਜਿੰਨੇ ਸਨ ਇਹਨੇ ਆਪਣੇ ਵਸ ਕੀਤੇ ਹੋਏ ਸੀ। ਰਾਜਪੂਤਾਨੇ ਦੇ ਜਿਹੜੇ ਰਾਜਪੂਤ ਰਾਜੇ ਜਿਹੜੇ ਬੜੇ ਬਲੀ ਸਦਾਉਂਦੇ ਸੀ, ਪਹਾੜਾਂ ਦੇ ਰਾਜੇ, 22 ਧਾਰ ਰਿਆਸਤਾਂ ਦੇ, ਉਹ ਵੀ ਇਹਨੇ ਆਪਣੇ ਵਸ ਕੀਤੇ ਹੋਏ ਨੇ।
ਜਿਮ ਰਾਵਣ ਤੈ ਲੋਕਨ ਰਾਜਾ,
ਭਾਈ ਸਾਹਿਬ ਉਦਾਹਰਣ ਦਿੰਦੇ ਕਹਿੰਦੇ ਜਿਵੇਂ ਤਿੰਨਾਂ ਲੋਕਾਂ ਦਾ ਰਾਜਾ ਹੋਇਆ ਨਾ ਰਾਵਣ, ਉਹਨੇ ਤਿੰਨੇ ਲੋਕ ਜਿੱਤ ਲਏ ਸੀ, ਪਤਾਲ ਵੀ, ਮਾਤ ਲੋਕ ਵੀ ਤੇ ਆਕਾਸ਼ ਵੀ, ਤਿੰਨੇ ਲੋਕ ਕਹਿੰਦੇ ਜਿਵੇਂ ਰਾਵਣ ਨੇ ਜਿੱਤ ਲਏ ਸਨ।
ਤਿਮ ਇਸ ਚਿਤ ਪਰ ਸਹਿਤ ਸਮਾਜਾ,
ਔਰੰਗਜ਼ੇਬ ਵੀ ਰਾਵਣ ਵਾਂਗਰ ਹੀ ਇਸ ਧਰਤੀ ਦਾ ਰਾਜਾ ਸੀ, ਰਾਵਣ ਵਾਂਗਰ ਹੀ ਉਹਦਾ ਇਸ ਧਰਤੀ ਤੇ ਰਾਜ ਸੀ।
ਚਾਰੋਂ ਓਰ ਖਰੇ ਕਰ ਜੋਰੇ,
ਜਾਂਦਾ ਸੀ ਚਾਰੇ ਪਾਸੇ ਲੋਕ ਹੱਥ ਜੋੜ ਕੇ ਖਲੋ ਜਾਂਦੇ ਸੀ ਵੀ ਔਰੰਗਜ਼ੇਬ ਲੰਘ ਰਿਹਾ। ਇੰਨਾ ਡਰ ਸੀ ਲੋਕਾਂ ਦੇ ਹਿਰਦਿਆਂ ਚ, ਸਹਿਮ ਸੀ ਕਿ ਜਿੱਧਰ ਜਾਂਦਾ ਸੀ ਲੋਕਾਂ ਦੇ ਹੱਥ ਜੁੜ ਜਾਂਦੇ ਸਨ।
ਜੇ ਨ੍ਰਿਪ ਬੜੇ ਸਬਨ ਸਿਰ ਮੋਰੇ,
ਜਿਹੜੇ ਬੜੇ ਬੜੇ ਵੱਡੇ ਰਾਜੇ ਸੀ ਨਾ, ਆਪਣੇ ਆਪ ਨੂੰ ਕਹਿੰਦੇ ਕਹਾਂਦੇ ਰਾਜੇ ਸਨ।
ਸ੍ਰੀ ਸਤਿਗੁਰ ਬੋਲੇ ਤੈ ਸਾਥ,
ਜਿੰਨੇ ਰਾਜੇ ਸੀ ਨਾ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਣ ਵਾਲੇ, ਉਹ ਵੀ ਇਹਦੇ ਅਧੀਨ ਹੋ ਕੇ ਇਹਦੇ ਅੱਗੇ ਹੱਥ ਜੋੜ ਕੇ ਖਲੋਂਦੇ ਸੀ। ਤੇ ਇਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਐਸੇ ਬਾਦਸ਼ਾਹ ਦੀ ਕਚਹਿਰੀ ਚ ਆਏ ਨੇ ਤੇ ਮੇਰੇ ਸਤਿਗੁਰੂ ਤਾਂ ਹੁਣ ਡਰ ਕੋਈ ਨੀ, ਭਉ ਕੋਈ ਨੀ, ਔਰੰਗਜ਼ੇਬ ਦਾ ਕਾਹਦਾ ਭਉ, ਇਹੋ ਜਿਹੇ ਪਤਾ ਨੀ ਕਿੰਨੇ ਕੁ ਸਤਿਗੁਰਾਂ ਦੇ ਚਰਨਾਂ ਚ ਰੁਲਦੇ ਨੇ, ਮੇਰੇ ਸਾਹਿਬ ਦੇ ਚਰਨਾਂ ਚ। ਇਹ ਬਾਦਸ਼ਾਹੀਆਂ ਦਿੱਤੀਆਂ ਹੀ ਸਤਿਗੁਰਾਂ ਦੀਆਂ ਹੋਈਆਂ ਸੀ, ਇਹਨਾਂ ਨੂੰ ਕਿੱਥੋਂ ਮਿਲਣੀਆਂ? ਗੁਰੂ ਨਾਨਕ ਸਾਹਿਬ ਨੇ ਦਿੱਤੀਆਂ ਸੀ ਨਾ ਇਹਨਾਂ ਦੇ ਪੁਰਖਾਂ ਨੂੰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦੀ ਕਚਹਿਰੀ ਚ ਆਏ ਤੇ ਬੋਲੇ,
ਕਿਆ ਹਮ ਸੋ ਕਹਿ ਦਿੱਲੀ ਨਾਥ,
ਕਹਿੰਦੇ ਹਾਂ ਔਰੰਗਜ਼ੇਬ ਦੱਸ ਦਿੱਲੀ ਨਾਥ, ਸਾਨੂੰ ਤੂੰ ਕੀ ਕਹਿਣ ਵਾਸਤੇ ਸੱਦਿਆ, ਸਾਨੂੰ ਤੂੰ ਆਪਣੇ ਕੋਲ ਕਿਉਂ ਬੁਲਾਇਆ?
ਕੌਣ ਕਾਜ ਅਮਰੇ ਬਸ ਜੋਆ,
ਕਿਹੜਾ ਕੰਮ ਹੈ ਜਿਹੜਾ ਸਾਡੇ ਵਸ ਹੈ ਤੇਰਾ, ਕਿਹੜਾ ਕੰਮ ਅਸੀਂ ਤੇਰਾ ਕਰ ਸਕਦੇ ਹਾਂ?
ਜੋ ਤੁਮ ਤੇ ਨੈ ਪੂਰਨ ਹੋਆ,
ਜਿਹੜਾ ਕੰਮ ਤੇਰੇ ਕੋਲੋਂ ਪੂਰਾ ਨਹੀਂ ਹੋ ਸਕਿਆ, ਦੱਸ ਉਹ ਐਸਾ ਕਿਹੜਾ ਕੰਮ ਹੈ ਜਿਹੜਾ ਤੂੰ ਸਾਡੇ ਕੋਲੋਂ ਕਰਾਉਣਾ ਚਾਹੁੰਦਾ ਹੈ?
ਸੁਨਤ ਦੁਰ ਆਤਮਾ ਮੂਰਖ ਮਾਨੀ,
ਮਹਾਰਾਜ ਜੀ ਦੇ ਬਚਨ ਸੁਣ ਕੇ ਦੁਰਾਤਮਾ ਭੈੜੀ ਮਤ ਵਾਲਾ ਮਾਨੀ ਤੇ ਹੰਕਾਰੀ,
ਮਹਾਪਾਪ ਕਰਤਾ ਤਮਹਾਨੀ,
ਮਹਾਪਾਪੀ ਜਿਨੇ ਹਰ ਵੇਲੇ ਅਧਰਮ ਹੀ ਅਧਰਮ ਕੀਤਾ ਹੈ, ਐਸਾ ਮਹਾਪਾਪੀ ਜਿਨੇ ਆਪਣੇ ਧਰਮ ਨੂੰ ਖਤਮ ਕੀਤਾ, ਯਾਨੀ ਕਿ ਜਿਹੜਾ ਅਸਲੀ ਧਰਮ ਤਾਂ ਸ਼ੁਭ ਗੁਣਾਂ ਦਾ ਹੁੰਦਾ ਨਾ, ਉਹ ਹੈ ਹੀ ਨੀ ਇਹਦੇ ਅੰਦਰ ਤੇ ਪਾਪੀ ਹੈ।
ਅਸ ਨੋਰੰਗ ਬੋਲੇ ਹੋ ਮਮਕਾਜ,
ਪਾਪੀ ਨੁਰੰਗਾ ਨੌਵੇਂ ਪਾਤਸ਼ਾਹ ਦਾ ਸਵਾਲ ਸੁਣ ਕੇ ਬੋਲਿਆ, ਕਹਿਣ ਲੱਗਾ ਸੁਣੋ ਗੁਰੂ ਜੀ ਮੇਰਾ ਜਿਹੜਾ ਕੰਮ ਹੈ,
ਹੈ ਜੋ ਕਹੂੰ ਸੁਣੋ ਤੁਮ ਆਜ,
ਜਿਹੜੇ ਕੰਮ ਕਰਕੇ ਮੈਂ ਤੁਹਾਨੂੰ ਸੱਦਿਆ, ਜਿਸ ਕੰਮ ਕਰਕੇ ਮੈਂ ਤੁਹਾਨੂੰ ਬੁਲਾਇਆ, ਉਹ ਹੁਣ ਤੁਸੀਂ ਧਿਆਨ ਨਾਲ ਸੁਣੋ, ਮੈਂ ਤੁਹਾਨੂੰ ਦੱਸਦਾ ਵੀ ਮੇਰਾ ਕੀ ਕੰਮ ਹੈ।
ਸਭ ਜਗ ਮੁਸਲਮਾਨ ਕਰ ਦੇਣਾ,
ਗੁਰੂ ਜੀ ਉਹ ਇਹ ਕੰਮ ਹੈ ਕਿ ਮੈਂ ਸਾਰੇ ਜਗਤ ਨੂੰ ਮੁਸਲਮਾਨ ਕਰ ਦੇਣਾ ਚਾਹੁੰਦਾ, ਇਹ ਮੇਰਾ ਕੰਮ ਹੈ ਕਿ ਮੈਂ ਸਾਰੇ ਜਗਤ ਨੂੰ ਜਿੰਨੇ ਲੋਕ ਨੇ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਮੈਂ ਮੁਸਲਮਾਨ ਕਰ ਦੇਣਾ ਚਾਹੁੰਦਾ, ਮੁਸਲਮਾਨ ਬਣਾ ਦੇਣਾ ਚਾਹੁੰਦਾ।
ਇੱਕ ਮਈ ਸਭ ਕੋ ਪਿਖ ਲੈਣਾ,
ਇੱਕ ਮਈ ਸਭ ਨੂੰ ਵੇਖ ਲੈਣਾ ਚਾਹੁੰਦਾ, ਇੱਕ ਮਈ ਸਭ ਕੋ ਪਿਖ ਲੈਣਾ, ਮੈਂ ਚਾਹੁੰਦਾ ਵੀ ਇੱਕੋ ਹੀ ਹੋਣ ਸਾਰੇ ਪਾਸੇ, ਮੁਸਲਮਾਨ ਹੀ ਮੁਸਲਮਾਨ ਹੋਣ, ਆ ਜਿਹੜੇ ਹਿੰਦੂ ਜੇ ਤੁਰੇ ਫਿਰਦੇ ਨੇ ਇਹ ਨਾ ਦਿਸਣ, ਮੈਂ ਕੇਵਲ ਮੁਸਲਮਾਨ ਹੀ ਮੁਸਲਮਾਨ ਵੇਖਣਾ ਚਾਹੁੰਦਾ, ਏਕਮਈ ਕਰਨਾ ਚਾਹੁੰਦਾ ਸਭ ਕੁਝ।
ਹਿੰਦੂ ਰਹੇ ਨਾ ਭੂਮੈ ਕੋ,
ਇਸ ਧਰਤੀ ਤੇ ਕੋਈ ਹਿੰਦੂ ਰਹੇ ਹੀ ਨਾ, ਮੇਰੀ ਇਹ ਸੋਚ ਹੈ।
ਇਹ ਨਿਸ਼ਚਾ ਹਮਰੇ ਦ੍ਰਿੜ ਹੋ,
ਇਹ ਨਿਸ਼ਚਾ ਮੇਰੇ ਹਿਰਦੇ ਚ ਦ੍ਰਿੜ ਹੈ, ਮੇਰੇ ਹਿਰਦੇ ਚ ਪੱਕਾ ਹੈ।
ਪਾਚੋ ਹਿੰਦੂਆਂ ਕੋ ਮਤ ਕੂੜਾ,
ਜਿਹੜਾ ਹਿੰਦੂਆਂ ਦਾ ਮਤ ਹੈ ਬੜਾ ਕੱਚਾ ਤੇ ਝੂਠਾ ਜਿਹਾ ਮਤ ਹੈ। ਔਰੰਗਜ਼ੇਬ ਕਹਿੰਦਾ ਮੈਨੂੰ ਨੀ ਪਸੰਦ ਇਹ ਕਾਫਰ ਲੋਕ, ਆ ਜਿਹੜੇ ਹਿੰਦੂ ਨੇ ਇਹਨਾਂ ਦਾ ਕੱਚਾ ਜਿਹਾ ਮਤ ਹੈ, ਕੂੜੇ ਨੇ ਤਾਂ ਰੱਜ ਕੇ ਝੂਠੇ ਨੇ।
ਬਕੈ ਤੂਫਾਨ ਮਿਲੇ ਗਨ ਮੂੜਾ।
ਜਦੋਂ ਇਕੱਠੇ ਹੁੰਦੇ ਨੇ ਪਤਾ ਨੀ ਕੀ ਕੂੜ ਤੂਫਾਨ ਬਕਦੇ ਨੇ ਮੂੰਹ ਤੋਂ, ਪਤਾ ਨੀ ਕੀ ਕੂੜ ਤੂਫਾਨ ਆਪਣੇ ਮੂੰਹ ਤੋਂ ਬੋਲਦੇ ਨੇ ਮੂਰਖ।
ਇਨੋ ਚਲਾਵੋ ਰਾਹਾ ਖੁਦਾਏ।
ਮੈਂ ਇਹਨਾਂ ਸਾਰਿਆਂ ਨੂੰ ਖੁਦਾ ਦੇ ਮਾਰਗ ਤੇ ਚਲਾਉਣਾ ਚਾਹੁੰਦਾ। ਇਹ ਜਿੰਨੇ ਹਿੰਦੂ ਨੇ ਨਾ, ਇਹਨਾਂ ਨੂੰ ਮੁਸਲਮਾਨ ਬਣਾ ਕੇ ਖੁਦਾ ਦੇ ਮਾਰਗ ਤੇ ਖੁਦਾ ਦੇ ਰਸਤੇ ਤੇ ਚਲਾਉਣਾ ਚਾਹੁੰਦਾ ਹਾਂ।
ਦੋਜਕ ਗਿਰ ਤੇ ਲਿਓ ਬਚਾਏ।
ਮੈਂ ਚਾਹੁੰਦਾ ਵੀ ਇਹ ਨਰਕਾਂ ਚ ਡਿੱਗਣਗੇ ਜੇ ਮੈਂ ਇਹਨਾਂ ਨੂੰ ਖੁਦਾ ਦੇ ਮਾਰਗ ਤੇ ਨਾ ਚਲਾਇਆ, ਤੇ ਮੈਂ ਇਹਨਾਂ ਨੂੰ ਨਰਕਾਂ ਤੋਂ ਡਿੱਗਣ ਤੋਂ ਬਚਾਉਣਾ ਚਾਹੁੰਦਾ, ਦੋਜਕਾਂ ਵਿਚ ਜਾਣ ਤੋਂ ਰੋਕਣਾ ਚਾਹੁੰਦਾ ਹਾਂ।
ਉਹ ਦੀਨ ਮੈਂ ਕਲਮਾ ਕਹੈ।
ਦੀਨ ਵਿਚ ਆ ਜਾਣ ਸਾਰੇ ਮੁਸਲਮਾਨ ਬਣ ਜਾਣ, ਤੇ ਸਾਡੇ ਦੀਨ ਵਿਚ ਆ ਕੇ ਕਲਮਾ ਪੜਨ।
ਚਲੇ ਸ਼ਰ੍ਹਾਂ ਮੈਂ ਨੇਕੀ ਲਹੈ।
ਔਰ ਸਾਡੀ ਸ਼ਰ੍ਹਾਂ ਵਿਚ ਚੱਲ ਕੇ ਨੇਕੀ ਕਰਨ, ਭਲੇ ਕਰਮ ਕਰਨ, ਸਾਡੀ ਸ਼ਰ੍ਹਾਂ ਵਿਚ ਦੀਨ ਵਿਚ ਆ ਕੇ ਜੋ ਅਸੀਂ ਕਰ ਰਹੇ ਹਾਂ।
ਰੋਜੇ ਈਦ ਨਵਾਜ਼ ਕੁਰਾਨ।
ਸਾਡੇ ਵਾਂਗੂ ਰੋਜ਼ੇ ਰੱਖਣ, ਜਿਵੇਂ ਅਸੀਂ ਰੋਜ਼ੇ ਰੱਖਦੇ ਹਾਂ ਇਹ ਵੀ ਰੋਜ਼ੇ ਰੱਖਣ, ਅਸੀਂ ਈਦ ਮਨਾਉਣੇ ਇਹ ਵੀ ਈਦ ਮਨਾਉਣ, ਅਸੀਂ ਨਮਾਜ਼ ਪੜ੍ਹਦੇ ਹਾਂ ਪੰਜ ਵਕਤ ਇਹ ਵੀ ਨਮਾਜ਼ ਪੜ੍ਹਦੇ, ਸਾਡੇ ਵਰਗੀ ਹੋ ਜਾਣ।
ਇਨਕੋ ਤਾਰੇ ਸਾਥ ਇਮਾਨ।
ਇਹਨਾਂ ਨੂੰ ਸਾਰਿਆਂ ਨੂੰ ਮੈਂ ਆਪਣੇ ਇਮਾਨ ਵਿਚ ਲਿਆਉਣਾ ਚਾਹੁੰਦਾ ਕਿ ਸਾਰੇ ਸਾਡੇ ਇਮਾਨ ਵਿਚ ਮੁਸਲਮਾਨ ਧਰਮ ਚ ਆ ਜਾਣ।
ਮੁਸਲਮਾਨ ਹੋਏ ਕਹੇ ਜੋ ਮੇਰੇ।
ਜਿਹੜੇ ਮੇਰੇ ਕਹਿਣ ਤੇ ਮੁਸਲਮਾਨ ਬਣਨਗੇ, ਜਿਨ੍ਹਾਂ ਨੂੰ ਮੈਂ ਕਹਾਂਗਾ ਵੀ ਮੁਸਲਮਾਨ ਬਣੋ, ਤੇ ਜਿਹੜੇ ਮੇਰੇ ਕਹਿਣ ਤੇ ਮੁਸਲਮਾਨ ਬਣਨਗੇ,
ਕਿਸੇ ਪਦਾਰਥ ਦੇਉ ਕਨੇਰੇ,
ਉਹਨਾਂ ਨੂੰ ਮੈਂ ਕਨੇਰੇ ਪਦਾਰਥ ਦਿਆਂ, ਜੋ ਉਹ ਮੰਗਣਗੇ ਮੈਂ ਉਹਨਾਂ ਨੂੰ ਦਿਆਂਗਾ।
ਨਾਹੀ ਤਾਂ ਧਨ ਲੈ ਕੇ ਹੋਏ ਜਾਏ।
ਜੇ ਏਦਾਂ ਨੀ ਤੇ ਫਿਰ ਮੈਂ ਉਹਨਾਂ ਨੂੰ ਧਨ ਦਿਆਂਗਾ, ਧਨ ਦਾ ਲਾਲਚ ਦੇ ਕੇ, ਰੁਪਈਆ ਪੈਸਿਆਂ ਦਾ ਵੀ ਲਾਲਚ ਦੇ ਕੇ ਉਹਨਾਂ ਨੂੰ ਧਨ ਦੇ ਕੇ ਇਮਾਨ ਖਰੀਦਾਂਗਾ।
ਕਹਿ ਨਿਜ ਝਗੜੋ ਲਹੇ ਜਿਤਾਏ।
ਜੇ ਏਦਾਂ ਵੀ ਨਾ ਮੰਨੇ ਤੇ ਜੇ ਉਹਨਾਂ ਦਾ ਝਗੜਾ ਹੋਏਗਾ ਨਾ ਹਿੰਦੂਆਂ ਦਾ ਆਪਸ ਵਿਚ ਕਿਸੇ ਦਾ ਦੋਹਾਂ ਧਿਰਾਂ ਦਾ, ਤੇ ਮੈਂ ਕਹਿ ਦਿਆ ਕਰਾਂਗਾ ਵੀ ਜਿਹੜਾ ਤੁਹਾਡੇ ਚੋਂ ਮੁਸਲਮਾਨ ਬਣੇਗਾ ਉਹਨੂੰ ਜਿਤਾ ਦਿਆਂਗੇ। ਇਹ ਤਾਂ ਮੈਂ ਕਹਿ ਹੀ ਰਿਹਾ ਕਿ ਜਿਹੜਾ ਮੁਸਲਮਾਨ ਬਣੇਗਾ ਉਹਨੂੰ ਝਗੜਾ ਜਿਤਾ ਦਿਆ ਕਰਾਂਗੇ, ਉਹਦਾ ਕੇਸ ਜਿਹੜਾ ਮੁਸਲਮਾਨ ਬਣੇਗਾ ਉਹਦਾ ਕੇਸ ਜਿਤਾ ਦਿਆ ਕਰਾਂਗਾ।
ਜਿਮੀ ਇਨਾਮ ਦੇ ਤੋਂ ਤਾਈ।
ਇੱਥੇ ਬਸ ਨੀ, ਮੈਂ ਨਿਬੇੜਦਾ ਵੀ ਆ ਝਗੜੇ ਉਹਨਾਂ ਦੇ, ਜਿਹੜੇ ਮੁਸਲਮਾਨ ਬਣਦੇ ਨੇ ਉਹਨਾਂ ਨੂੰ ਮੈਂ ਉਸੇ ਵਕਤ ਉਹਨਾਂ ਦਾ ਝਗੜਾ ਉਹਨਾਂ ਦੇ ਪੱਖ ਚ ਫੈਸਲਾ ਕਰ ਦਿੰਦਾ, ਜ਼ਮੀਨ ਵੀ ਮੈਂ ਉਹਨਾਂ ਨੂੰ ਇਨਾਮ ਵਿਚ ਦਿੰਦਾ ਹਾਂ।
ਤਾਰੇ ਸ਼ਰ੍ਹਾਂ ਖੁਸ਼ੀ ਕੇ ਮਾਈ।
ਜਿਹੜੇ ਖੁਸ਼ੀ ਦੇ ਨਾਲ ਸਾਡੀ ਸ਼ਰ੍ਹਾਂ ਨੂੰ ਧਾਰਨ ਕਰਦੇ ਨੇ।
ਕਿਦੋਂ ਤੁਰਤ ਕੀ ਤਨੀਆ ਹੋਏ।
ਇੱਥੋਂ ਤੱਕ ਵੀ ਗੁਰੂ ਜੀ ਕਿ ਕਿਸੇ ਮੁਸਲਮਾਨ ਨਵਾਬ ਦੀ ਕੋਈ ਚੰਗੀ ਸੁੰਦਰ ਸੁਨੱਖੀ ਲੜਕੀ ਹੋਵੇ।
ਸੁੰਦਰ ਦੇਖਤ ਜਾਚੈ ਕੋਏ।
ਜੇ ਕੋਈ ਕਹਿ ਦੇਵੇ ਵੀ ਮੈਂ ਮੁਸਲਮਾਨ ਤਾਂ ਬਣਾਂਗਾ ਜੇ ਮੇਰਾ ਇਸ ਲੜਕੀ ਨਾਲ ਨਿਕਾਹ ਕਰੋ, ਤੇ ਮੈਂ ਗੁਰੂ ਜੀ ਇੱਥੋਂ ਤੱਕ ਵੀ ਕਰ ਦਿੰਦਾ ਵੀ ਉਸ ਲੜਕੀ ਦਾ ਨਿਕਾਹ ਤੱਕ ਵੀ ਕਰ ਦੇਈਦਾ ਉਹਦੇ ਨਾਲ, ਜੇ ਉਹ ਮੁਸਲਮਾਨ ਬਣਦਾ, ਇਸਲਾਮ ਧਰਮ ਧਾਰਨ ਕਰਦਾ।
ਨਿਜ ਦੋਹਿਤਾ ਤੱਕ ਅਰਪੋ ਤਾਈ।
ਗੁਰੂ ਜੀ ਇਹ ਤਾਂ ਕੋਈ ਗੱਲ ਨਹੀਂ, ਜੇ ਕੋਈ ਮੁਸਲਮਾਨ ਬਣੇ, ਇਸਲਾਮ ਧਰਮ ਧਾਰਨ ਕਰੇ, ਤੇ ਮੈਂ ਆਪਣੀਆਂ ਲੜਕੀਆਂ ਵਿਚੋਂ ਮੈਂ ਆਪਣੇ ਖੁਦ ਦੀ ਲੜਕੀ ਵੀ ਉਹਦੀ ਭੇਟ ਕਰ ਦਿਆਂ। ਔਰੰਗਜ਼ੇਬ ਕਹਿੰਦਾ ਮੈਂ ਇਸ ਹੱਦ ਤੱਕ ਜਾ ਸਕਦਾ ਕਿ ਮੈਂ ਆਪਣੀ ਲੜਕੀ ਦਾ ਜਿਹੜਾ ਡੋਲਾ ਹੈ ਉਹਨੂੰ ਦੇਣ ਨੂੰ ਤਿਆਰ ਹਾਂ।
ਆਏ ਜੋ ਹਿੰਦੂ ਸ਼ਰ੍ਹਾਂ ਕੇ ਮਾਈ।
ਜਿਹੜਾ ਹਿੰਦੂ ਸਾਡੀ ਸ਼ਰ੍ਹਾਂ ਦੇ ਵਿਚ ਸਾਡੀ ਸ਼ਰ੍ਹਾਂ ਨੂੰ ਕਬੂਲ ਕਰੇਗਾ।
ਸੁਤਾ ਦਰਬ ਆਦਿਕ ਸਭ ਦੇ ਕੇ
ਮੈਂ ਆਪਣੀ ਲੜਕੀ ਵੀ ਦੇ ਦਿਆਂਗਾ, ਧਨ ਵੀ ਦਿਆਂਗਾ, ਇਨਾਮ ਵੀ ਦਿਆਂਗਾ, ਨਵਾਬੀਆਂ ਤੇ ਖਲਕਤਾਂ ਵੀ ਦਿਆਂਗਾ।
ਜਿਉਂ ਕਿਉਂ ਕਰ ਇਹ ਜੀਵ ਰਿਜੈ ਕੈ।
ਕਿਵੇਂ ਕਿਵੇਂ ਕਰਕੇ ਮੈਂ ਇਹਨਾਂ ਨੂੰ ਰਿਝਾ ਕੇ ਖੁਸ਼ ਕਰਕੇ ਇਸਲਾਮ ਧਰਮ ਕਬੂਲ ਕਰਾਉਣਾ ਚਾਹੁੰਦਾ ਹਾਂ।
ਲਿਆਏ ਦੀਨ ਮੈਂ ਸ਼ਰ੍ਹਾਂ ਮਝਾਰ।
ਇਹਨਾਂ ਨੂੰ ਆਪਣੀ ਸ਼ਰ੍ਹਾਂ ਵਿਚ, ਆਪਣੇ ਦੀਨ ਦੇ ਵਿਚ ਲੈ ਕੇ ਆਵਾਂਗਾ।
ਇਹ ਜਾਨੋ ਵੱਡ ਪਰੇ ਉਪਕਾਰ।
ਗੁਰੂ ਜੀ ਇਹ ਬੜਾ ਵੱਡਾ ਪਰ ਉਪਕਾਰ ਕਰ ਰਿਹਾ ਮੈਂ, ਇਹ ਜਿਹੜਾ ਪਰ ਉਪਕਾਰ ਹੈ ਇਹ ਬੜਾ ਵੱਡਾ ਜਿਹੜਾ ਇਹ ਕੰਮ ਮੈਂ ਕਰ ਰਿਹਾ। ਗੁਰੂ ਜੀ ਬੜਾ ਵੱਡਾ ਮਹਾਨ ਪਰਉਪਕਾਰ ਹੈ
ਹਮਰੇ ਮਤ ਮੈਂ ਮਹਾਂ ਸਵਾਬ
ਤੇ ਸਾਡੇ ਮਤ ਦੇ ਵਿਚ ਤਾਂ ਬੜਾ ਸਵਾਬ ਹੈ ਸਾਡੇ ਮਤ ਵਿਚ ਤਾਂ ਬੜੇ ਗੁਣ ਨੇ ਸਾਡੇ ਇਸਲਾਮ ਧਰਮ ਦੇ ਵਿਚ ਤਾਂ ਬਹੁਤੇ ਹੁਨਰ ਨੇ
ਸਿਫਤੀ ਕਰੇ ਖੁਦਾਏ ਅਦਾਬ
ਅਸੀਂ ਤਾਂ ਸਿਰਫ ਬੜੇ ਅਦਬ ਅਦਾਬ ਦੇ ਨਾਲ ਖੁਦਾ ਦੀ ਸਿਫਤੀ ਕਰਦੇ ਹਾਂ ਅਸੀਂ ਹੋਰ ਕੋਈ ਕਰਮ ਕਾਂਡ ਨਹੀਂ ਕਰਦੇ ਅਸੀਂ ਵੀ ਸਿਫਤ ਕਰਦੇ ਹਾਂ ਖੁਦਾ ਦੀ ਆਪਣੇ ਧਰਮ ਦੇ ਵਿਚ ਸਿਰਫ ਇਬਾਦਤ ਕਰਦੇ ਹਾਂ ਖੁਦਾ ਦੀ
ਅਸਲੀ ਕਾਜ ਹੈ ਇਹ ਮੇਰੋ
ਇਹੀ ਮੇਰਾ ਅਸਲੀ ਕੰਮ ਹੈ ਗੁਰੂ ਜੀ ਤੁਹਾਨੂੰ ਵੀ ਮੈਂ ਇਸੇ ਕਰਕੇ ਸੱਦਿਆ ਇਸੇ ਕਰਕੇ ਬੁਲਾਇਆ ਇਹ ਮੇਰਾ ਕੰਮ ਹੈ ਕਿ ਮੈਂ ਸਾਰੇ ਹਿੰਦੂਆਂ ਦਾ ਧਰਮ ਤਬਦੀਲ ਕਰਕੇ ਉਨ੍ਹਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਜਿਵੇਂ ਕਿਵੇਂ ਵੀ ਬਣਾਉਣਾ ਚਾਹਵਾਂ ਬਣਾ ਵੀ ਰਿਹਾ ਅੱਗੇ ਵੀ ਜੋ ਮੈਨੂੰ ਕਰਨਾ ਪਏਗਾ ਮੈਂ ਕਰਾਂਗਾ
ਕਰੇ ਜੋ ਫੇਰ ਨਾ ਮਾਨੇ ਹੇਰੋ
ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜੇ ਕੋਈ ਮੇਰੀ ਗੱਲ ਨਾ ਮੰਨੇਗਾ ਸਾਡਾ ਧਰਮ ਨਾ ਕਬੂਲ ਕਰੇਗਾ ਇਸਲਾਮ ਨਾ ਕਬੂਲ ਕਰੇਗਾ
ਇਸ ਕੇ ਸਾਥ ਸ਼ਤੁਰਤਾ ਨੀਤ
ਉਹਦੇ ਨਾਲ ਫਿਰ ਮੇਰੀ ਦੁਸ਼ਮਣੀ ਹੈ ਉਹਦੇ ਨਾਲ ਮੇਰਾ ਫਿਰ ਪੱਕਾ ਵੈਰ ਹੈ
ਕਰੋ ਮੈਂ ਸਭ ਰੀਤ ਅਨੀਤ
ਜਿਹਦੇ ਨਾਲ ਮੇਰਾ ਵੈਰ ਹੋਏਗਾ ਗੁਰੂ ਜੀ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਮੈਂ ਉਹਦੇ ਨਾਲ ਕੀ ਕਰਾਂਗਾ ਜਿਹਦੇ ਨਾਲ ਮੇਰੀ ਦੁਸ਼ਮਣੀ ਫਿਰ ਉਹਦੇ ਨਾਲ ਭਾਵੇਂ ਮੈਂ ਕਿਸੇ ਨੀਤ ਅਨੀਤ ਜਿਵੇਂ ਵੀ ਚੰਗੇ ਢੰਗ ਨਾਲ ਭਾਵੇਂ ਟੇਢੇ ਢੰਗ ਨਾਲ ਜਿਵੇਂ ਮਰਜ਼ੀ ਉਹਦੇ ਨਾਲ ਪੇਸ਼ ਆਵਾਂਗਾ
ਜੋ ਸ਼ੁਭ ਹੋਏ ਮਨ ਹੈ ਕਹਿਓ
ਜਿਹੜਾ ਮੇਰਾ ਕਹਿਣਾ ਮੰਨ ਲਵੇਗਾ ਉਹਦਾ ਭਲਾ ਹੋਵੇਗਾ ਉਹਦਾ ਸ਼ੁਭ ਹੋਵੇਗਾ
ਦੀਨ ਵਿਖੇ ਆਵੇ ਚਿਤ ਚਿਓ
ਜੇ ਉਹ ਮੇਰੇ ਦੀਨ ਦੇ ਵਿਚ ਆਉਣਾ ਚਾਹੇਗਾ
ਸੋ ਹਮ ਭਰਾਤਾ ਕੇਰ ਸਮਾਨ
ਮੇਰੇ ਭਰਾਵਾਂ ਵਰਗਾ ਹੋਵੇਗਾ ਜਿਹੜਾ ਸਾਡੇ ਦੀਨ ਚਾਹੇਗਾ ਨਾ ਇਸਲਾਮ ਕਬੂਲ ਕਰੇਗਾ ਉਹ ਮੇਰੇ ਭਰਾਵਾਂ ਵਰਗਾ ਸਾਡੇ ਭਰਾਵਾਂ ਵਰਗਾ ਹੋਵੇਗਾ
ਸਰਬ ਰੀਤ ਲੈ ਸੁਖਨ ਮਹਾਨ
ਸਰਬ ਰੀਤੀਆਂ ਕਰਕੇ ਸੁਖ ਲੱਭਣਗੇ ਸਰਬ ਰੀਤੀਆਂ ਕਰਕੇ ਗੁਰੂ ਜੀ ਉਹਨੂੰ ਮੈਂ ਸੁਖ ਬਖਸ਼ਾਂਗਾ
ਸੁਨ ਸ਼੍ਰੀ ਤੇਗ ਬਹਾਦਰ ਪਾਖਾ ਜਿਮ ਖੁਦਾਏ ਕੀ ਹੋਏ ਅਭਿਲਾਖਾ
ਧੰਨ ਗੁਰੂ ਤੇਗ ਬਹਾਦਰ ਸਾਹਿਬ ਰੱਬੀ ਰੰਗ ਦੇ ਵਿਚ ਰੱਬੀ ਮੌਜ ਵਿਚ ਜਵਾਬ ਦਿੱਤਾ ਕਹਿੰਦੇ ਹੋ ਰੰਗ ਜੇਬ ਨਾ ਤੇਰੇ ਕੀਤਿਆਂ ਸੋਚਿਆਂ ਕੁਝ ਹੋਣਾ ਤੇ ਨਾ ਸਾਡੇ ਹੋਇਆ ਸੋਏ ਜੋ ਰਾਮ ਰਚ ਰੱਖਾ ਹੋਣਾ ਤਾਂ ਉਹ ਹੈ ਜੋ ਪਰਮਾਤਮਾ ਨੂੰ ਪਾਉਂਦਾ ਉਹਦਾ ਦੀ ਅਭਿਲਾਖਾ ਕੀ ਹੈ ਔਰੰਗਜ਼ੇਬ ਕਦੇ ਜਾਣੇ ਉਹ ਆਪਣੀ ਅਭਿਲਾਖਾ ਤਾਂ ਦੱਸ ਦਿੱਤੀ ਹੈ ਪਰ ਤੇਰੀ ਅਭਿਲਾਖਾ ਜ਼ਰੂਰੀ ਤਾਂ ਨਹੀਂ ਪੂਰੀ ਹੋਵੇ ਮਹਾਰਾਜ ਜੀ ਕਹਿੰਦੇ ਖੁਦਾ ਦੀ ਅਭਿਲਾਖਾ ਜੋ ਹੈ ਉਹੀ ਕੁਝ ਹੋਵੇਗਾ
ਇਮ ਮਾਨੀ ਚਾਹੀਏ ਹਮ ਤੁਮ ਕੋ
ਖੁਦਾ ਦੀ ਅਭਿਲਾਖਾ ਆ ਉਹ ਤੈਨੂੰ ਵੀ ਮੰਨਣੀ ਚਾਹੀਦੀ ਹੈ ਤੇ ਸਾਨੂੰ ਵੀ ਮੰਨਣੀ ਚਾਹੀਦੀ ਹੈ
ਜਿਸ ਪਰਮੇਸ਼ਰ ਕੇ ਨੈ ਸਮ ਕੋ
ਜਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਮਾਨ ਅਕਾਲ ਪੁਰਖ ਦੇ ਸਮਾਨ ਕੋਈ ਨਹੀਂ
ਜੇ ਪ੍ਰਭ ਚਾਹੇ ਤਾਂ ਹਿੰਦੂ ਨਾ ਜਨਮੈ
ਜੇ ਪਰਮਾਤਮਾ ਨੂੰ ਚਾਹੁੰਦਾ ਉਹਨੂੰ ਪਰਮਾਤਮਾ ਨੂੰ ਚੰਗਾ ਲੱਗਦਾ ਤੇ ਉਹ ਹਿੰਦੂਆਂ ਨੂੰ ਜਨਮ ਹੀ ਨਾ ਦਿੰਦਾ ਬਾਦਸ਼ਾਹ ਗੱਲ ਤਾਂ ਇਹ ਹੈ ਨਾ ਵੀ ਜੇ ਪਰਮੇਸ਼ਰ ਨੂੰ ਚੰਗਾ ਹੀ ਨਹੀਂ ਸੀ ਲੱਗਦਾ ਖੁਦਾ ਨੂੰ ਚੰਗਾ ਨਹੀਂ ਸੀ ਲੱਗਦਾ ਖੁਦਾ ਤਾਂ ਚੱਲ ਤੇਰਾ ਖੁਦਾ ਹੀ ਮੰਨ ਲਈਏ ਜਿਹਨੂੰ ਤੂੰ ਮੰਨਿਆ ਬੈਠਾ ਖੁਦਾ ਤੇ ਜੇ ਖੁਦਾ ਨੂੰ ਹੀ ਚੰਗਾ ਨਾ ਲੱਗਦਾ ਤੇ ਫਿਰ ਉਹਨੇ ਹਿੰਦੂ ਕਾਹਨੂੰ ਪੈਦਾ ਕਰਨੇ ਸੀ ਉਹਨੇ ਹਿੰਦੂ ਬਣਾਏ ਨੇ ਖੁਦਾ ਦੀ ਮਰਜ਼ੀ ਹੈ ਨਾ ਤੇ ਜੇ ਖੁਦਾ ਨੂੰ ਹੀ ਚੰਗਾ ਨਾ ਲੱਗਦਾ ਤੇ ਹਿੰਦੂ ਨਾ ਜੰਮਦੇ
ਤੁਰਕ ਜਨਮ ਹੀ ਹੈ ਨਿਸ ਦਿਨ ਮੈਂ
ਰਾਤ ਦਿਨ ਜਿਹੜੇ ਜੰਮ ਰਹੇ ਨੇ ਤੁਰਕ ਹੀ ਜੰਮਦੇ ਸਾਰੇ ਤੁਰਕਾਂ ਦਾ ਹੀ ਜਨਮ ਹੁੰਦਾ
ਦੋਨੋ ਉਤਪਤ ਹੋਵਤ ਜਹ ਕੈ
ਵੇਖਣ ਵਿਚ ਤਾਂ ਇਹ ਆ ਰਿਹਾ ਵੀ ਹਿੰਦੂ ਵੀ ਜੰਮ ਰਹੇ ਨੇ ਤੇ ਤੁਰਕ ਵੀ ਜੰਮ ਰਹੇ ਨੇ ਖੁਦਾ ਦੀ ਮਰਜ਼ੀ ਨਾਲ ਜੰਮ ਰਹੇ ਨੇ ਨਾ ਉਹਨੂੰ ਭਾ ਰਿਹਾ ਤੇ ਜੇ ਉਹਨੂੰ ਨਾ ਭਾਵੇ ਤੇ ਹਿੰਦੂਆਂ ਨੂੰ ਪੈਦਾ ਹੀ ਨਾ ਹੋਣ ਦੇਵੇ ਉਹਨੂੰ ਚੰਗਾ ਲੱਗ ਰਿਹਾ ਤੇ ਉਹਦੇ ਚੰਗੇ ਲੱਗਣ ਕਰਕੇ ਹਿੰਦੂ ਤੇ ਮੁਸਲਮਾਨ ਦੋਵੇਂ ਪੈਦਾ ਹੋ ਰਹੇ ਨੇ
ਲੱਖੋ ਕੇ ਰੱਖੇ ਦੋਹਨ ਕੋ ਜਗ ਮੈਂ
ਉਹ ਚਾਹੇ ਤੇ ਜਿਹਨੂੰ ਮਰਜ਼ੀ ਉਹ ਦੋਵਾਂ ਨੂੰ ਰੱਖਣਾ ਚਾਹੁੰਦਾ ਖੁਦਾ ਦੀ ਤਾਂ ਇਹ ਮਰਜ਼ੀ ਹੈ ਖੁਦਾ ਦਿੱਤਾ ਹੈ ਅਭਿਲਾਖਾ, ਉਹ ਦੋਹਾਂ ਨੂੰ ਰੱਖਣਾ ਚਾਹੁੰਦਾ ਹੈ।
ਜੇ ਤੁਮ ਕਹੋ ਜਾਣੀਏ ਕੈਸੇ,
ਹੁਣ ਜੇ ਤੂੰ ਸਵਾਲ ਕਰੇ ਕਿ ਕਿਵੇਂ ਜਾਣੀਏ ਖੁਦਾ ਦੀ ਮਰਜ਼ੀ ਕੀ ਹੈ, ਜੇ ਤੂੰ ਇਹ ਸਵਾਲ ਕਰੇ ਵੀ ਮੈਂ ਕਿਵੇਂ ਸਮਝਾਂ ਵੀ ਇਹ ਖੁਦਾ ਦੀ ਮਰਜ਼ੀ ਹੈ,
ਇਸ ਪਰ ਸੁਣੋ ਕਰੋ ਵਿਦ ਐਸੇ,
ਉਹਦਾ ਤਰੀਕਾ ਮੈਂ ਤੈਨੂੰ ਦੱਸ ਦਿੰਦਾ। ਮਹਾਰਾਜ ਕਹਿੰਦੇ ਅਸੀਂ ਦੱਸ ਦਿੰਦੇ ਹਾਂ, ਜੇ ਤੈਨੂੰ ਲੱਗਦਾ ਨਾ ਵੀ ਖੁਦਾ ਦੀ ਮਰਜ਼ੀ ਕੀ ਹੈ ਤੇ ਜੇ ਤੂੰ ਜਾਣਨਾ ਚਾਹੁੰਦਾ ਤੇ ਉਹਦਾ ਤਰੀਕਾ ਤੈਨੂੰ ਅਸੀਂ ਦੱਸ ਦਿੰਦੇ ਆ, ਉਹ ਸੁਣ।
ਲਿਓ ਪੰਜ ਮਨ ਮਿਰਚੈ ਕਾਰੀ,
ਇਦਾਂ ਕਰ ਬਾਦਸ਼ਾਹ ਪੰਜ ਮਨ ਕਾਲੀਆਂ ਮਿਰਚਾਂ ਮੰਗਾ। ਜੇ ਤੂੰ ਖੁਦਾ ਦੀ ਮਰਜ਼ੀ ਜਾਣਨਾ ਚਾਹੁੰਦਾ ਵੀ ਖੁਦਾ ਕੀ ਚਾਹੁੰਦਾ, ਤੂੰ ਆਪਣੀ ਅਭਿਲਾਖਾ ਦੱਸ ਦਿੱਤੀ ਹੈ ਕਿ ਮੈਂ ਮੁਸਲਮਾਨ ਬਣਾਉਣਾ ਚਾਹੁੰਦਾ ਸਾਰਿਆਂ ਨੂੰ, ਪਰ ਆਪਾਂ ਇਹ ਵੀ ਵੇਖ ਲਈਏ ਵੀ ਖੁਦਾ ਕੀ ਚਾਹੁੰਦਾ, ਪਰਮੇਸ਼ਰ ਕੀ ਚਾਹੁੰਦਾ। ਜੇ ਤੂੰ ਇਹ ਜਾਣਨਾ ਚਾਹੁੰਦਾ ਤੇ ਫਿਰ ਪੰਜ ਮਨ ਕਾਲੀਆਂ ਮਿਰਚਾਂ ਮੰਗਾ,
ਫੇਰ ਕਰੋ ਇੱਕ ਥਾਂ ਸੁਧਾਰੀ,
ਇੱਕ ਚੰਗਾ ਥਾਂ ਸੁਧਾਰ ਕੇ ਖੁੱਲਾ ਥਾਂ ਹੋਵੇ ਉਥੇ ਉਹ ਪੰਜ ਮਣ ਕਾਲੀਆਂ ਮਿਰਚਾਂ ਦਾ ਢੇਰ ਲਾ ਦਿਓ।
ਗਨ ਈਂਧਨ ਤਿਸ ਕੇ ਚੋ ਔਰ,
ਕਾਲੀਆਂ ਮਿਰਚਾਂ ਦੇ ਆਲੇ ਦੁਆਲੇ ਬਾਲਣ ਰੱਖ ਦਿਓ, ਈਂਧਣ ਰੱਖ ਦਿਓ, ਲੱਕੜੀਆਂ ਰੱਖ ਦਿਓ।
ਨੀਕੇ ਅਗਨ ਪ੍ਰਕਾਸ਼ੋ ਜੋਰ,
ਉਹਨੂੰ ਅੱਗ ਲਾ ਦਿਓ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਅੱਗ ਲਾ ਦਿਓ।
ਅਸ਼ਟ ਜਾਮ ਲੋ ਦਾਹਤ ਰਹੀਏ,
ਅੱਠ ਪੈਰ ਤੱਕ ਸਾੜੀ ਜਾਣੀਆਂ ਨੇ ਉਹ ਮਿਰਚਾਂ, ਅੱਠ ਪੈਰ ਤੱਕ ਲਗਾਤਾਰ ਨਿਰੰਤਰ ਉਹਨਾਂ ਨੂੰ ਸਾੜੀ ਜਾਣਾ ਹੈ।
ਹੁਣ ਉੱਤਰ ਆਮ ਦੇ ਸੋ ਲਈਏ,
ਫਿਰ ਤੈਨੂੰ ਅਸੀਂ ਉੱਤਰ ਦਿਆਂਗੇ ਬਾਦਸ਼ਾਹ, ਜਵਾਬ ਦਿਆਂਗੇ ਵੀ ਖੁਦਾ ਦੀ ਮਰਜ਼ੀ ਕੀ ਹੈ, ਫਿਰ ਤੈਨੂੰ ਅਸੀਂ ਦੱਸਾਂਗੇ। ਫੈਲਾ ਕੰਮ ਕਰ, ਜੇ ਤੂੰ ਖੁਦਾ ਦੀ ਮਰਜ਼ੀ ਜਾਣਨਾ ਚਾਹੁੰਦਾ ਅੱਠ ਪੈਰ ਤੱਕ ਕਾਲੀਆਂ ਮਿਰਚਾਂ ਨੂੰ ਜਲਾ ਸਾੜ, ਤੇ ਫਿਰ ਅੱਠਾਂ ਪੈਰਾਂ ਬਾਅਦ ਤੈਨੂੰ ਅਸੀਂ ਜਵਾਬ ਦੇਵਾਂਗੇ।
ਇਮਨੋ ਰੰਗ ਨੇ ਮਾਨੀ ਬਾਤ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਨੁਰੰਗੇ ਨੇ ਮੰਨ ਲਏ।
ਗੁਰ ਬਾਹਰ ਆਏ ਬਖਿਆਤ,
ਕਹਿ ਕੇ ਸਤਿਗੁਰੂ ਜੀ ਬਾਦਸ਼ਾਹ ਦੀ ਕਚਹਿਰੀ ਚ ਉੱਠ ਕੇ ਬਾਹਰ ਆ ਗਏ।
ਚੌਕੀਦਾਰ ਸਾਤ ਹੀ ਪਏ,
ਪਹਿਰੇਦਾਰ ਚੌਕੀਦਾਰ ਸੀ ਸਤਿਗੁਰਾਂ ਦੇ ਨਾਲ ਨਾਲ ਹੀ ਗਏ।
ਕਾਰਾਗ੍ਰਹਿ ਮੈਂ ਲੈ ਕਰ ਗਏ,
ਜਿਹੜਾ ਬੰਦੀ ਖਾਨਾ ਸੀ ਕੈਦ ਖਾਨਾ ਉੱਥੇ ਸਤਿਗੁਰਾਂ ਨੂੰ ਲਿਆਏ, ਮਹਾਰਾਜ ਜੀ ਨੂੰ ਕੈਦ ਰੱਖਿਆ।
ਰਹਿਤ ਪਏ ਸਤਿਗੁਰ ਸੁਖ ਸੰਗੇ,
ਬੜੇ ਸੁਖ ਨਾਲ ਮੇਰੇ ਸਾਹਿਬ ਵਾਸਤੇ ਤੈਸਾ ਸਵਰਨ ਤੈਸੀ ਉਸ ਮਾਟੀ, ਆਹਾ ਤੈਸਾ ਮਾਨ ਤੈਸਾ ਅਭਿਮਾਨ, ਸਾਹਿਬ ਲਈ ਤਾਂ ਦੋਵੇਂ ਜੀ ਇੱਕੋ ਜਿਹੀਆਂ ਬਿਰਤੀਆਂ ਨੇ ਅੰਦਰ ਬਾਹਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਾਰਾਗ੍ਰਹਿ ਦੇ ਵਿੱਚ ਲਿਆਏ, ਉੱਥੇ ਵੀ ਮਹਾਰਾਜ ਜੀ ਦੇ ਅੰਦਰ ਉਸੇ ਤਰ੍ਹਾਂ ਦਾ ਹੀ ਆਨੰਦ, ਉਸੇ ਤਰ੍ਹਾਂ ਦੀ ਖੁਸ਼ੀ ਹੈ।
ਨਿਜ ਨੌਕਰ ਸੋ ਕਯੋ ਨੁਰੰਗੇ,
ਨੁਰੰਗੇ ਨੇ ਇਧਰ ਆਪਣੇ ਨੌਕਰਾਂ ਨੂੰ ਹੁਕਮ ਕੀਤਾ,
ਮਿਰਚ ਪੰਜ ਮਣ ਲੈ ਆਵੋ,
ਕਹਿੰਦਾ ਵੀ ਛੇਤੀ ਕਰੋ ਪੰਜ ਮਣ ਮਿਰਚਾਂ ਲੈ ਕੇ ਆਓ। ਗੁਰੂ ਸਾਹਿਬ ਕਹਿ ਗਏ ਸੀ ਨਾ ਵੀ ਫਿਰ ਤੈਨੂੰ ਜਵਾਬ ਦੇਵਾਂਗੇ, ਪਹਿਲਾਂ ਆਹ ਕੰਮ ਕਰ। ਉਹ ਬਾਦਸ਼ਾਹ ਨੇ ਉਸੇ ਵਕਤ ਨੌਕਰਾਂ ਨੂੰ ਹੁਕਮ ਕਰਕੇ ਪੰਜ ਮਣ ਕਾਲੀਆਂ ਮਿਰਚਾਂ ਮੰਗਾਈਆਂ।
ਚੌ ਦਿਸ਼ ਅਗਨ ਦਾਉ ਕਰ ਪਾਛੇ,
ਚਾਰੇ ਪਾਸਿਓ ਬਾਦਸ਼ਾਹ ਨੇ ਕਿਹਾ ਵੀ ਮਿਰਚਾਂ ਨੂੰ ਅੱਗ ਲਾ ਦਿਓ, ਚੰਗੀ ਤਰ੍ਹਾਂ ਮਿਰਚਾਂ ਦਾਹ ਦਿਓ, ਸਾੜ ਦਿਓ।
ਅਸ਼ਟ ਜਾਮ ਲੋ ਕਰਕੇ ਦਾਹੋ,
ਅੱਠ ਪੈਰ ਤੱਕ ਉਹਨਾਂ ਮਿਰਚਾਂ ਨੂੰ ਸਾੜੀ ਜਾਣਾ, ਸਾੜੀ ਜਾਣਾ, ਸੜ ਕੇ ਸਾਰੀਆਂ ਸੁਆਹ ਹੋ ਜਾਣ।
ਆਚੀ ਬਿਦ ਜਿਮ ਹੋਏ ਸੁਹਾਓ,
ਕੋਈ ਮਿਰਚ ਸਾਬਤ ਨਾ ਬੈਠੇ, ਚੰਗੀ ਤਰ੍ਹਾਂ ਸਾਰੀਆਂ ਮਿਰਚਾਂ ਜਲਾਉਣੀਆਂ ਨੇ, ਸਾੜਨੀਆਂ ਨੇ, ਸੁਆਹ ਕਰ ਦੇਣੀਆਂ ਨੇ।
ਸੁਣ ਕੇ ਤਥਾ ਕਰਤ ਬਿਦ ਪਏ,
ਸੁਣ ਕੇ ਜਿਵੇਂ ਮਹਾਰਾਜ ਜੀ ਕਹਿ ਕੇ ਗਏ ਸੀ ਨਾ ਉਸੇ ਤਰ੍ਹਾਂ ਬਾਦਸ਼ਾਹ ਦਾ ਹੁਕਮ ਹੋ ਗਿਆ, ਤੇ ਬਾਦਸ਼ਾਹ ਦੇ ਹੁਕਮ ਦੇ ਨਾਲ ਇਹਦੇ ਨੌਕਰ ਚਾਕਰਾਂ ਨੇ ਪੰਜ ਮਣ ਕਾਲੀਆਂ ਮਿਰਚਾਂ ਲਿਆਂਦੀਆਂ, ਉਸੇ ਢੰਗ ਨਾਲ ਉਹ ਸਾਰੀਆਂ ਸਾੜੀਆਂ ਸੁਆਹ ਕੀਤੀਆਂ।
ਇੱਕ ਨਿਸ ਦਿਨ ਪਾਵਕ ਦਿਪਤਯੋ,
ਇੱਕ ਦਿਨ ਤੇ ਇੱਕ ਰਾਤ ਉਹ ਮਿਰਚਾਂ ਅੱਗ ਦੇ ਵਿੱਚ ਸਾੜੀ ਗਏ, ਸੜਦੀਆਂ ਰਹੀਆਂ।
ਸੀਤਲ ਸੁਆਹ ਪਈ ਜਬ ਤਿਨੈ,
ਜਦੋਂ ਸਾਰੀ ਸੁਆਹ ਸੜ ਕੇ ਸ਼ੀਤਲ ਹੋ ਗਈ ਨਾ, ਅੱਗ ਬੁੱਝ ਗਈ, ਸੁਆਹ ਠੰਡੀ ਹੋ ਗਈ।
ਜਾਏ ਨੁਰੰਗੇ ਸੋ ਸੁਧ ਪਨੇ,
ਨੌਕਰਾਂ ਨੇ ਜਾ ਕੇ ਔਰੰਗਜ਼ੇਬ ਨੂੰ ਦੱਸਿਆ, ਬਾਦਸ਼ਾਹ ਨੂੰ ਦੱਸਿਆ ਕਿ ਬਾਦਸ਼ਾਹ ਉਹ ਮਿਰਚਾਂ ਸਾਰੀਆਂ ਸੜ ਕੇ ਸਵਾਹ ਹੋ ਗਈਆਂ ਤੇ ਉਹ ਸਵਾਹ ਠੰਡੀ ਹੋ ਚੁੱਕੀ ਹੈ।
ਸੁਣੀ ਤੁਰਕ ਪਤ ਨੇ ਜਬ ਬਾਣੀ,
ਔਰੰਗੇ ਨੇ ਜਦੋਂ ਅਗਲੇ ਦਿਨ ਇਹ ਗੱਲ ਸੁਣੀ, ਅਗਲੇ ਦਿਨ ਜਦੋਂ ਇਹ ਸੁਣਿਆ,
ਕਰੇ ਹਕਾਰਨ ਗੁਰ ਗੁਣ ਖਾਨੀ,
ਫਿਰ ਅਗਲੇ ਦਿਨ ਇਹਨੇ ਨਾਵੇਂ ਪਾਤਸ਼ਾਹ ਨੂੰ ਆਪਣੇ ਕੋਲ ਬੁਲਾਇਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਕਚਹਿਰੀ ਚ ਸਭਾ ਚ ਬੁਲਾਇਆ।
ਇਕ ਬਿਠਾ ਇਕ ਸਕਲ ਜਨਾਈ,
ਮਹਾਰਾਜ ਜੀ ਨੂੰ ਕੋਲ ਬਿਠਾ ਕੇ ਨੇ ਸਾਰੀ ਗੱਲ ਜਨਾਈ, ਸਾਰਾ ਕੁਝ ਦੱਸਿਆ।
ਹਮ ਕੀ ਨਸ ਤੁਮ ਜਥਾ ਬਤਾਈ,
ਕਹਿਣ ਲੱਗਾ ਜੀ ਜਿਵੇਂ ਤੁਸੀਂ ਦੱਸਿਆ ਸੀ, ਜਿਵੇਂ ਤੁਸੀਂ ਹੁਕਮ ਲਾਇਆ ਸੀ ਉਸੇ ਤਰ੍ਹਾਂ ਅਸੀਂ ਕੀਤਾ, ਉਸੇ ਤਰ੍ਹਾਂ ਅਸੀਂ ਸਾਰੀਆਂ ਮਰਚਾਂ ਅੱਠ ਪਹਿਰ ਤੱਕ ਅੱਗ ਦੇ ਵਿਚ ਸਾੜੀਆਂ ਤੇ ਸਵਾਹ ਕੀਤੀਆਂ ਨੇ।
ਉੱਤਰ ਮੋਏ ਜੈ ਸੋਏ,
ਗੁਰੂ ਜੀ ਹੁਣ ਤੁਸੀਂ ਮੈਨੂੰ ਉੱਤਰ ਦਿਓ, ਹੁਣ ਤੁਸੀਂ ਕਹਿੰਦੇ ਸੀ ਨਾ ਵੀ ਪਹਿਲਾਂ ਸਾੜੋ ਮਿਰਚਾਂ ਤੇ ਫਿਰ ਅਸੀਂ ਤੈਨੂੰ ਜਵਾਬ ਦੇਵਾਂਗੇ, ਹੁਣ ਤੁਸੀਂ ਮੈਨੂੰ ਜਵਾਬ ਦਿਓ ਵੀ ਤੁਸੀਂ ਕੀ ਜਵਾਬ ਦੇਣਾ, ਕੀ ਉੱਤਰ ਦੇਣਾ।
ਜਿਸ ਤੇ ਇੱਕ ਮੈਂ ਸਭ ਜਗ ਹੋਏ,
ਜਿਹਦੇ ਨਾਲ ਸਾਰੇ ਜਗਤ ਵਿਚ ਇੱਕ ਮਈ ਲੋਕ ਹੋ ਜਾਣ, ਯਾਨੀ ਕਿ ਸਾਰੇ ਮੁਸਲਮਾਨ ਹੀ ਬਣ ਜਾਣ, ਇਹੋ ਜਿਹਾ ਕੋਈ ਜਵਾਬ ਦਿਓ।
ਜਬ ਨਿਜ ਕਰੋ ਅੰਗੀਕਾਰਾ,
ਆਪ ਦੇ ਅੰਗੀਕਾਰ ਕਰੋਗੇ ਮੇਰੇ ਧਰਮ ਨੂੰ, ਇਸਲਾਮ ਧਰਮ ਨੂੰ।
ਹੋਏ ਜ ਮਨੋਰਥ ਮਾਂ ਤੁਮਹਾਰਾ,
ਮਹਾਰਾਜ ਜੋ ਤੁਹਾਡਾ ਮਨੋਰਥ ਹੋਵੇਗਾ, ਇੱਛਾ ਹੋਵੇਗੀ,
ਪੂਰਨ ਕਰੋ ਅਖਿਲ ਮੈਂ ਫੇਰ,
ਮੈਂ ਤੁਹਾਡਾ ਮਨੋਰਥ ਪੂਰਾ ਕਰਾਂ। ਵੇਖੋ ਝੂਠੀ ਦੁਨੀਆ ਦਾ ਝੂਠਾ ਬਾਦਸ਼ਾਹ, ਦੀਨ ਦੁਨੀਆਂ ਦੇ ਮਾਲਕ, ਬ੍ਰਹਿਮੰਡ ਦੇ ਕਰਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਜੀ ਤੁਸੀਂ ਜੋ ਮਨੋਰਥ ਕਰੋਗੇ ਮੈਂ ਤੁਹਾਡਾ ਪੂਰਾ ਕਰਾਂਗਾ। ਉਹ ਮੰਗਤਿਆ ਤੂੰ ਸਾਹਿਬ ਦਾ ਕੀ ਮਨੋਰਥ ਪੂਰਾ ਕਰੇਗਾ, ਮੇਰੇ ਸਾਹਿਬ ਤਾਂ ਸਾਰਿਆਂ ਦੀਆਂ ਝੋਲੀਆਂ ਭਰ ਕੇ ਨਿਵਾਜਣ ਵਾਲੇ ਨੇ, ਰੰਕ ਦੇ ਸਿਰ ਤੇ ਹੱਥ ਰੱਖ ਦੇਣ, ਉਹਨੂੰ ਰਾਜਾ ਬਣਾ ਦੇਣ। ਕਹਿੰਦਾ ਜੀ ਮੈਂ ਮਨੋਰਥ ਤੁਹਾਡਾ ਪੂਰਾ ਕਰਾਂਗਾ ਜੇ ਤੁਸੀਂ ਮੇਰੇ ਇਸਲਾਮ ਧਰਮ ਨੂੰ ਕਬੂਲ ਕਰੋਗੇ।
ਦੀਨ ਵਿਖੇ ਆਏ ਕੋ ਹੇਰ,
ਤੁਹਾਨੂੰ ਇਸਲਾਮ ਧਰਮ ਦੇ ਵਿਚ ਆਇਆ ਵੇਖ ਕੇ,
ਸਤ ਗੁਰ ਕਹਿਓ ਜੋ ਮਿਰਚਨ ਸਵਾਹ,
ਤੁਹਾਨੂੰ ਦੀਨ ਧਰਮ ਦੇ ਵਿਚ ਆਇਆ ਵੇਖ ਕੇ ਫਿਰ ਸਾਰੇ ਦੀਨ ਧਰਮ ਚ ਆ ਜਾਣਗੇ। ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਤੈਨੂੰ ਜਵਾਬ ਚਾਹੀਦਾ, ਉੱਤਰ ਚਾਹੀਦਾ ਤਾਂ ਸੁਣ, ਜਿਹੜੀਆਂ ਉਹ ਮਿਰਚਾਂ ਸਾੜੀਆਂ ਨੇ ਉਹਨਾਂ ਸੜੀਆਂ ਹੋਈਆਂ ਮਿਰਚਾਂ ਦੀ ਜਿਹੜੀ ਸਵਾਹ ਹੈ,
ਲਾਏ ਨਰਨ ਸਗਰੀ ਮਸਲਾ,
ਏਦਾਂ ਕਾਰਾ ਬੰਦੇ ਲਾ ਕੇ ਨਾ ਆਪਣੇ ਉਹ ਸਾਰੀਆਂ ਮਿਰਚਾਂ ਮਸਲ ਦਿਓ, ਉਹ ਜਿੰਨੀਆਂ ਸਵਾਹ ਹੋਈਆਂ ਮਸਲ ਮਿਰਚਾਂ ਨੇ ਨਾ ਸੜੀਆਂ ਹੋਈਆਂ, ਉਹਨਾਂ ਨੂੰ ਚੰਗੀ ਤਰ੍ਹਾਂ ਮਸਲ ਦਿਓ, ਰਗੜ ਦਿਓ।
ਲਿਓ ਚਾਰਣੀ ਸੋ ਤਿਸ ਛਾਣ,
ਫਿਰ ਉਹਨੂੰ ਛਾਨਣੀ ਚ ਛਾਣ ਲਓ, ਛਾਨਣੀ ਵਿਚ ਪਾ ਕੇ ਉਹ ਜਿੰਨੀਆਂ ਮਿਰਚਾਂ ਨੇ ਨਾ ਸਵਾਹ ਜਿਹੜੀ ਹੈ ਉਹ ਛਾਨਣੀ ਚ ਪਾ ਕੇ ਸਾਰੀ ਸਵਾਹ ਛਾਣ ਲਓ।
ਜੋ ਉਭਰੈ ਸੋ ਉੱਤਰ ਜਾਣ,
ਛਾਨਣੀ ਵਿਚ ਜਦੋਂ ਸਾਰੀਆਂ ਮਿਰਚਾਂ ਦੀ ਸਵਾਹ ਛਾਣੇਗਾ ਤੂੰ, ਉਹਦੇ ਵਿਚ ਜੋ ਬਚੇਗਾ ਉਹੀ ਤੇਰੇ ਸਵਾਲ ਦਾ ਜਵਾਬ ਹੈ, ਉਹੀ ਉੱਤਰ ਹੈ ਸਾਡਾ, ਉਹੀ ਜਵਾਬ ਹੋਵੇਗਾ।
ਨੌ ਰੰਗ ਨੇ ਸੁਨ ਮਨੁੱਜ ਪਠਾਏ,
ਸੁਣ ਕੇ ਔਰੰਗਜ਼ੇਬ ਨੇ ਫਿਰ ਬੰਦੇ ਭੇਜੇ,
ਕਾਜੀ ਮੁੱਲਾ ਲੀਨ ਬੁਲਾਏ,
ਇਹਦੇ ਸਲਾਹਕਾਰ ਸੀ ਕਾਜੀ ਮੁੱਲਾ, ਉਹ ਵੀ ਸਾਰੇ ਸੱਦ ਲੈ ਨੁਰੰਗੇ ਨੇ,
ਸਤਿਗੁਰ ਪਾਸ ਬਿਠਾਵਨ ਕਰੇ,
ਸਾਰਿਆਂ ਨੂੰ ਸਤਿਗੁਰਾਂ ਦੇ ਕੋਲੇ ਨੇ ਬਿਠਾ ਦਿੱਤਾ,
ਸਮਝੋ ਤੁਮ ਇਹ ਕਹਾ ਉੱਚਰੇ,
ਉਹਨਾਂ ਨੂੰ ਬੁਲਾ ਲਿਆ ਕਾਜੀ ਮੋਲਵਿਆਂ ਨੂੰ, ਪਤਾ ਨੀ ਗੁਰੂ ਜੀ ਕੀ ਜਵਾਬ ਦੇਣ, ਕਹਿੰਦਾ ਤੁਸੀਂ ਸਾਰੇ ਆ ਜਾਓ ਤੇ ਜੋ ਗੁਰੂ ਜੀ ਕਹਿਣ ਤੁਸੀਂ ਸਾਰੀ ਗੱਲ ਸਮਝ ਲਿਆ ਜੇ ਚੰਗੀ ਤਰ੍ਹਾਂ, ਵੀ ਇਹ ਕੀ ਜਵਾਬ ਦੇ ਰਹੇ ਨੇ, ਕੀ ਉੱਤਰ ਦੇ ਰਹੇ ਨੇ।
ਸਗਰੀ ਭਸਮ ਨਿਕਟ ਮੰਗਵਾਈ,
ਜਿੰਨੀ ਸਵਾਹ ਸੀ ਔਰੰਗਜ਼ੇਬ ਨੇ ਆਪਣੇ ਕੋਲ ਮੰਗਾ ਲਈ,
ਬਹੁ ਨਰ ਤੇ ਕਰ ਸੋ ਮਸਲਾਈ,
ਬਹੁਤ ਸਾਰੇ ਬੰਦੇ ਲਾ ਕੇ ਉਹ ਮਿਰਚਾਂ ਦੀ ਜਿਹੜੀ ਕਾਲੀ ਸਵਾਹ ਸੀ ਉਹ ਕਾਲੀ ਸਵਾਹ ਨੂੰ ਉਸ ਵੇਲੇ ਹੱਥਾਂ ਦੇ ਨਾਲ ਮਸਲਿਆ ਹੈ,
ਛਾਨਤ ਪਏ ਚਾਰਨੀ ਤਾਰੇ,
ਵੱਡੀ ਛਾਨਣੀ ਚ ਪਾ ਕੇ ਉਸ ਸਵਾਹ ਨੂੰ ਛਾਨਣ ਲੱਗੇ ਹਨ,
ਮਸਲ ਮਸਲ ਛਿਦਰਨ ਤਰ ਡਾਰੇ,
ਮਸਲ ਮਸਲ ਕੇ ਉਹ ਸਵਾਹ ਨੂੰ ਛਾਨਣੀ ਦੇ ਛਿਦਰਾਂ ਦੇ ਵਿਚੋਂ ਥੱਲੇ ਕੱਢਦੇ ਹਨ,
ਸਗਰੀ ਭਸਮ ਛਾਨ ਭੋਕੀਨ,
ਸਾਰੀ ਸਵਾਹ ਜਿਹੜੀ ਸੀ ਉਹ ਛਾਨ ਦਿੱਤੀ, ਬਰੀਕ ਛਾਨਣੀ ਸੀ ਉਹਦੇ ਚ ਮਸਲ ਮਸਲ ਕੇ ਸਾਰੀ ਸਵਾ ਇਹਨਾਂ ਨੇ ਛਾਣ ਦਿੱਤੀ।
ਸਾਬਤ ਮਿਰਚਾਂ ਨਿਕਸੀ ਤੀਨ,
ਗੁਰੂ ਖਾਲਸਾ ਜੀ ਤਿੰਨ ਮਿਰਚਾਂ ਸਾਬਤ ਬਚੀਆਂ, ਤਿੰਨ ਸਾਬਤ ਮਿਰਚਾਂ ਜਿਹੜੀਆਂ ਸੀ ਉਹ ਕੱਲੀਆਂ ਬਚੀਆਂ, ਬਾਕੀ ਸਾਰੀਆਂ ਸੜ ਗਈਆਂ। ਪੰਜ ਮਣ ਮਿਰਚਾਂ ਸੀ, ਪੰਜ ਮਣ ਮਿਰਚਾਂ ਸੜਨ ਤੋਂ ਛਾਣਨ ਤੋਂ ਬਾਅਦ ਉਸ ਵਕਤ ਸਿਰਫ ਤਿੰਨ ਸਾਬਤ ਮਿਰਚਾਂ ਬਾਕੀ ਬਚੀਆਂ।
ਹਾਥਨ ਸਾਤ ਸੋ ਮਸਲ ਕਨੇਰੀ,
ਉਹਨਾਂ ਨੂੰ ਵੀ ਮਸਲਦੇ ਨੇ ਹੱਥਾਂ ਦੇ ਨਾਲ, ਮਸਲ ਕੇ ਵੇਖਦੇ ਨੇ।
ਭਈ ਨਾ ਪਗਨ ਸਬਨ ਸੋ ਹੇਰੀ,
ਉਹ ਜਿਹੜੀਆਂ ਤਿੰਨ ਮਿਰਚਾਂ ਨੀ ਸੜ, ਉਹ ਨੀ ਭਸਮ ਹੋਈਆਂ, ਉਹ ਨੀ ਛਾਨਣੀ ਵਿਚੋਂ ਨਿਕਲੀਆਂ, ਉਹਨੂੰ ਵੀ ਕੱਢਣਾ ਚਾਹੁੰਦੇ ਸੀ ਫੇ ਕੇ, ਪਰ ਉਹ ਤਿੰਨ ਮਿਰਚਾਂ ਨੀ ਫਿਸੀਆਂ, ਉਸੇ ਤਰ੍ਹਾਂ ਸਾਬਤ ਰਹੀਆਂ।
ਸਰਬ ਪਸਮ ਤੇ ਉਬਰੀ ਸੋਏ,
ਸਾਰੀ ਸਵਾਹ ਦੇ ਵਿੱਚੋਂ ਸਿਰਫ ਉਹ ਤਿੰਨ ਮਿਰਚਾਂ ਸਾਬਤ ਬਾਕੀ ਬਚੀਆਂ।
ਜਿਉਂ ਕੀ ਤਿਉਂ ਦੇਖਤ ਸਭ ਕੋਏ,
ਮਿਰਚਾਂ ਜਿਉਂ ਦੀਆਂ ਤਿਉਂ ਸੀ, ਜਿਵੇਂ ਪਾਈਆਂ ਸੀ ਅੱਗ ਵਿਚ ਉਸੇ ਤਰ੍ਹਾਂ ਨਿਕਲ ਆਈਆਂ ਨੇ, ਜਿਉਂ ਦੀਆਂ ਤਿਉਂ ਹਨ, ਉਹਨਾਂ ਦਾ ਰੂਪ ਰੰਗ ਕੁਝ ਨੀ ਬਦਲਿਆ।
ਜਿਨ ਕੇ ਆਚ ਛੂਈ ਨੈ ਨੇਰੇ,
ਪੰਜ ਮਣ ਕਾਲੀਆਂ ਮਿਰਚਾਂ ਸੜੀਆਂ, ਹੁਣ ਤੇ ਉਹ ਜਿਹੜੀਆਂ ਤਿੰਨ ਮਿਰਚਾਂ ਨੇ, ਮਾੜਾ ਮੋਟਾ ਤਾਂ ਸੇਕ ਲੱਗਦਾ ਹੀ ਨਾ ਉਹਨਾਂ ਨੂੰ, ਕਹਿੰਦੇ ਮਾੜੀ ਜੀ ਆਂਚ ਤੱਕ ਨੀ ਸੀ ਲੱਗੀ ਉਹਨਾਂ ਮਿਰਚਾਂ ਨੂੰ, ਜਿਹੜੀਆਂ ਉਹ ਤਿੰਨ ਮਿਰਚਾਂ ਸੀ, ਕਿਸੇ ਮਿਰਚ ਨੂੰ ਥੋੜੀ ਜੀ ਆਂਚ ਤੱਕ ਨਹੀਂ ਸੀ ਲੱਗੀ।
ਪਿੱਖ ਪਿੱਖ ਬਿਸਮੈ ਲੋਕ ਵਡੇਰੇ,
ਲੋਕ ਨੇ ਵੇਖ ਵੇਖ ਕੇ ਹੈਰਾਨ ਹੋ ਰਹੇ, ਹੈਰਾਨ ਹੋ ਕੇ ਦੰਗ ਹੋ ਰਹੇ ਨੇ।
ਤਰੀ ਨੋਰੰਗੇ ਤਬ ਨਿਜ ਹਾਥ,
ਉਹ ਜਿਹੜੀਆਂ ਤਿੰਨ ਮਿਰਚਾਂ ਸੀ ਨਾ, ਨੋਰੰਗੇ ਨੇ ਆਪਣੇ ਹੱਥ ਤੇ ਰੱਖ ਲਈਆਂ ਤਲੀ ਦੇ ਉੱਤੇ।
ਬੋਲੇ ਉਹ ਬਾਪ ਗੁਰਨ ਕੇ ਸਾਥ,
ਤਲੀ ਤੇ ਰੱਖ ਕੇ ਆਪਣੇ ਉਹ ਤਿੰਨ ਮਿਰਚਾਂ ਤੇ ਸਤਿਗੁਰਾਂ ਨੂੰ ਬੋਲਿਆ, ਨੋਰੰਗਾ ਗੁਰੂ ਸਾਹਿਬ ਨੂੰ ਕਹਿਣ ਲੱਗਾ,
ਕਿਆ ਉੱਤਰ ਇਸ ਵਿਖੇ ਤੁਮਾਰੇ,
ਗੁਰੂ ਜੀ ਆ ਕੀ ਉੱਤਰ ਦਿੱਤਾ ਤੁਸੀਂ, ਇਹਦੇ ਵਿੱਚ ਕੀ ਜਵਾਬ ਦਿੱਤਾ ਮੈਨੂੰ, ਕੀ ਉੱਤਰ ਸਮਝਾਇਆ ਹੈ।
ਜੋ ਹਮ ਪੁੱਛਿਓ ਬਿਦਤ ਉਚਾਰੇ,
ਜਿਵੇਂ ਅਸੀਂ ਪੁੱਛਿਆ ਸੀ ਉਹਦੇ ਮੁਤਾਬਕ ਤੁਸੀਂ ਪ੍ਰਗਟ ਕਰਕੇ ਦੱਸੋ ਹੁਣ,
ਇਨਮੇ ਕਿਆ ਅਜਮਤ ਦਿਖਰਾਈ,
ਆ ਜਿਹੜੀਆਂ ਮਿਰਚਾਂ ਤੁਸੀਂ ਤਿੰਨ ਵਾਪਸ ਬਚਾ ਲਈਆਂ ਨੇ ਸੜਨ ਤੋਂ, ਇਹਦੇ ਵਿੱਚ ਤੁਸੀਂ ਕੀ ਕਰਾਮਾਤ ਵਿਖਾਈਏ, ਤਿੰਨ ਕਿਵੇਂ ਬਚੀਆਂ, ਇੰਨੀ ਅੱਗ ਦੇ ਵਿੱਚ ਇਹ ਬਚਣੀਆਂ ਨੀ ਸੀ ਚਾਹੀਦੀ, ਇਹਨਾਂ ਨੂੰ ਤਾਂ ਸੇਕ ਵੀ ਨੀ ਲੱਗਾ, ਇਹ ਤਿੰਨ ਤੁਸੀਂ ਆਪਣੀ ਕਰਾਮਾਤ ਨਾਲ ਕਿਵੇਂ ਬਚਾਈਆਂ ਨੇ।
ਮਿਰਚ ਰਾਸ ਤੇ ਤੀਨ ਬਚਾਈ,
ਸਾਰੀਆਂ ਮਿਰਚਾਂ ਦੇ ਵਿੱਚੋਂ ਤੁਸੀਂ ਸਿਰਫ ਇਹ ਤਿੰਨ ਮਿਰਚਾਂ ਸਾਬਤ ਬਚਾ ਕੇ ਰੱਖੀਆਂ ਨੇ।
ਕਿਆਮ ਜਾਣੇ ਦਿਓ ਬਤਾਏ,
ਦੱਸੋ ਮਹਾਰਾਜ ਜੀ ਹੁਣ ਇਹਦੇ ਵਿੱਚੋਂ ਅਸੀਂ ਕੀ ਸਮਝੀਏ, ਤੁਸੀਂ ਸਾਨੂੰ ਇਹਦੇ ਵਿੱਚੋਂ ਕੀ ਜਵਾਬ ਸਮਝਾ ਰਹੇ ਹੋ।
ਮਾਨਿਓ ਦੀਨ ਕਹਿਣੇ ਮੰਨ ਲਿਆਏ,
ਦੱਸੋ ਤੁਸੀਂ ਸਾਡਾ ਦੀਨ ਮੰਨਿਆ ਕਿ ਜਾਂ ਤੁਸੀਂ ਸਾਡਾ ਦੀਨ ਨਹੀਂ ਮੰਨਿਆ, ਕਿ ਆਪਣੇ ਮਨ ਵਿੱਚ ਲਿਆਂਦਾ ਕਿ ਨਹੀਂ ਲਿਆਂਦਾ, ਇਹ ਮੈਨੂੰ ਹੁਣ ਜਵਾਬ ਦਿਓ।
ਸੁਣ ਸ਼੍ਰੀ ਤੇਗ ਬਹਾਦਰ ਕਹਿਓ,
ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਅਜੋ ਨਹੀਂ ਉੱਤਰ ਤੁਮ ਲਿਓ,
ਮਹਾਰਾਜ ਜੀ ਕਹਿੰਦੇ ਰੰਗ ਜੇ ਭਲੇ ਵੀ ਤੈਨੂੰ ਜਵਾਬ ਨੀ ਸਮਝ ਆਇਆ, ਹਲੇ ਵੀ ਸਮਝ ਨੀ ਆਈ, ਇਹ ਕਿੱਡੀ ਕੁ ਰਾਮ ਕਹਾਣੀ ਸੀ ਜਿਹੜੀ ਤੈਨੂੰ ਸਮਝ ਨਹੀਂ ਪੀ ਆਉਂਦੀ। ਮਹਾਰਾਜ ਜੀ ਕਹਿੰਦੇ ਹਲੇ ਵੀ ਨੀ ਸਮਝਿਆ, ਨਾਲੇ ਤੋਂ ਹਿੰਦੁਸਤਾਨ ਦਾ ਬਾਦਸ਼ਾਹ ਤੇ ਬਾਦਸ਼ਾਹ ਹੋਣ ਦੇ ਨਾਤੇ ਤੇਰਾ ਦਿਮਾਗ ਕਿੰਨਾ ਵਿਸ਼ਾਲ ਹੋਣਾ ਚਾਹੀਦਾ, ਤੇ ਹਾਲੇ ਵੀ ਤੈਨੂੰ ਸਮਝ ਨਹੀਂ ਆਈ।
ਜਿਮ ਖੁਦਾਏ ਕੀ ਮਰਜ਼ੀ ਹੈ,
ਤੈਨੂੰ ਅਸੀਂ ਵਿਖਾਇਆ ਵੀ ਖੁਦਾ ਦੀ ਮਰਜ਼ੀ ਕੀ ਹੈ, ਉਹ ਅਸੀਂ ਤੈਨੂੰ ਵਿਖਾਇਆ, ਇਹ ਖੁਦਾ ਦੀ ਕਲਾ ਹੈ, ਸਾਡੀ ਇਹਦੇ ਚ ਕੋਈ ਕਰਾਮਾਤ ਨਹੀਂ, ਕੋਈ ਅਜਮਤ ਨਹੀਂ, ਇਹ ਖੁਦਾ ਨੇ ਤੈਨੂੰ ਵਿਖਾਇਆ, ਤੈਨੂੰ ਅਸੀਂ ਖੁਦਾ ਦੀ ਮਰਜ਼ੀ ਵਿਖਾਈ ਹੈ।
ਉੱਤਰ ਤਥਾ ਮਿਰਚ ਏਕ,
ਖੁਦਾ ਦੀ ਮਰਜ਼ੀ ਹੈ, ਉਹ ਉੱਤਰ ਤੈਨੂੰ ਮਿਲਿਆ, ਤੇਰੀ ਤਲੀ ਤੇ ਪਈਆਂ ਨੇ ਤਿੰਨ ਮਿਰਚਾਂ ਸਾਬਤ ਬਚੀਆਂ ਹੋਈਆਂ, ਇਹ ਖੁਦਾ ਨੇ ਤੈਨੂੰ ਉੱਤਰ ਦਿੱਤਾ, ਖੁਦਾ ਨੇ ਤੈਨੂੰ ਜਵਾਬ ਦਿੱਤਾ।
ਇੱਕ ਕਰ ਦਿਓ ਚਾਹੇ ਤੇਰੀ, ਨਹਿ ਖੁਦਾਏ ਕੀ ਹਮਨੇ ਹੇਰੀ,
ਤੂੰ ਚਾਹੁੰਦਾ ਹੈ ਕਿ ਤੂੰ ਸਾਰੀ ਖਲਕਤ ਨੂੰ ਇੱਕ ਕਰ ਦੇ, ਮੁਸਲਮਾਨ ਬਣਾ ਦੇ, ਪਰ ਖੁਦਾ ਨੀ ਚਾਹੁੰਦਾ, ਆਹ ਜਵਾਬ ਹੈ ਖੁਦਾ ਦਾ, ਆਹ ਤਿੰਨ ਮਿਰਚਾਂ ਜਿਹੜੀਆਂ ਬਚੀਆਂ ਨੇ ਨਾ ਤੇਰੇ ਹੱਥ ਦੇ ਉੱਤੇ ਤਲੀ ਤੇ ਪਈਆਂ, ਖੁਦਾ ਨੀ ਚਾਹੁੰਦਾ ਕਿ ਖੁਦਾ ਦੀ ਇਹ ਮਰਜ਼ੀ ਨਹੀਂ ਹੈ, ਤੂੰ ਚਾਹੁੰਦਾ ਸਾਰਿਆਂ ਨੂੰ ਇੱਕ ਕਰਨਾ।
ਪੂਰਬ ਹਿੰਦੂ ਤੁਰਕ ਜਗ ਦੋਏ ਅਬ ਤੇ ਤੀਨ ਜਾਨੀਏ ਹੋਏ
ਸਤਨਾਮ ਸ੍ਰੀ ਨੌਵੇਂ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਤੇਰੀ ਮਰਜ਼ੀ ਆ ਕਿ ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਹਿੰਦੂ ਤੇ ਮੁਸਲਮਾਨ ਦੋ ਨੇ ਨਾ ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਪਰ ਖੁਦਾ ਦਾ ਜਵਾਬ ਇਹ ਹੈ ਉਹ ਦੋਹਾਂ ਤੋਂ ਤਿੰਨ ਬਣਾਉਣਾ ਚਾਹੁੰਦਾ ਦੋਹਾਂ ਤੋਂ ਤਿੰਨ ਕਹਿੰਦਾ ਤੀਜਾ ਕਿਹੜਾ ਮਹਾਰਾਜ ਜੀ ਕਹਿੰਦੇ ਤੀਜਾ ਅਸੀਂ ਦਸਵੇਂ ਜਾਮੇ ਤੇ ਖਾਲਸਾ ਪੰਥ ਸਾਜਣਾ ਮਹਾਰਾਜ ਜੀ ਕਹਿੰਦੇ ਤੀਸਰਾ ਸਾਡਾ ਪੰਥ ਖਾਲਸਾ ਪੰਥ ਨਿਰਾਲਾ ਪੰਥ ਨਿਆਰਾ ਪੰਥ ਜਿਹੜਾ ਦੋਹਾਂ ਤੋਂ ਤੂੰ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਖੁਦਾ ਦੋਹਾਂ ਤੋਂ ਤਿੰਨ ਬਣਾਉਣਾ ਚਾਹੁੰਦਾ ਆਹ ਜਵਾਬ ਹੈ ਖੁਦਾ ਦਾ ਤਿੰਨ ਮਿਰਚਾਂ ਜਿਹੜੀਆਂ ਆਹ ਸਾਬਤ ਬਚੀਆਂ ਨੇ ਖੁਦਾ ਦਾ ਜਵਾਬ ਹੈ ਇਹ ਖੁਦਾ ਦਾ ਉੱਤਰ ਹੈ ਸਾਹਿਬ ਕਹਿੰਦੇ ਨੇ ਦਹੂ ਪੰਥ ਮੈਂ ਕਪਟ ਵਿਦਿਆ ਚਲਾਨੀ ਬਹੁਰ ਤੀਸਰਾ ਪੰਥ ਤੀਜਾ ਪ੍ਰਧਾਨੀ ਮਹਾਰਾਜ ਜੀ ਕਹਿੰਦੇ ਮੈਂ ਤੀਸਰਾ ਪੰਥ ਦੋਹਾਂ ਤੋਂ ਨਿਰਾਲਾ ਹਿੰਦੂਆਂ ਮੁਸਲਮਾਨਾਂ ਤੋਂ ਨਿਆਰਾ ਨਾ ਹਮ ਹਿੰਦੂ ਨਾ ਮੁਸਲਮਾਨ ਦੋਹਾਂ ਤੋਂ ਨਿਆਰਾ ਖਾਲਸਾ ਪੰਥ ਅਸੀਂ ਸਾਜਾਂਗੇ ਇਹ ਖੁਦਾ ਦੀ ਮਰਜ਼ੀ ਹੈ ਇਹ ਖੁਦਾ ਦੀ ਇੱਛਾ ਹੈ ਤੇ ਖੁਦਾ ਦੀ ਇੱਛਾ ਪਰਮੇਸ਼ਰ ਦੀ ਜਿਹੜੀ ਇੱਛਾ ਹੈ ਬਾਦਸ਼ਾਹ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਉਹਦੀ ਇੱਛਾ ਨਾਲ ਸੰਸਾਰ ਸਾਜਿਆ ਜਾਂਦਾ ਪਰਮਾਤਮਾ ਇੱਛਾ ਕਰਦਾ ਨਾ ਤੇ ਸ੍ਰਿਸ਼ਟੀ ਸਿਰਜ ਜਾਂਦੀ ਹੈ ਪਰਮਾਤਮਾ ਇੱਛਾ ਕਰ ਲੈ ਤੇ ਸ੍ਰਿਸ਼ਟੀ ਖਤਮ ਹੋ ਜਾਂਦੀ ਹੈ ਉਹਦੀ ਇੱਛਾ ਨਾਲ ਸਭ ਕੁਝ ਹੋ ਰਿਹਾ ਤੇ ਪਰਮਾਤਮਾ ਦੀ ਇੱਛਾ ਹੈ ਉਹ ਦੋਹਾਂ ਤੋਂ ਤਿੰਨ ਬਣਾਉਣਾ ਚਾਹੁੰਦਾ ਹੈ
ਤੋਹੇ ਮਨੋਰਥ ਛੂਛਾ ਪਰੇ
ਬਾਦਸ਼ਾਹ ਤੇਰਾ ਮਨੋਰਥ ਖਾਲੀ ਰਹੇਗਾ ਤੇਰਾ ਮਨੋਰਥ ਪੂਰਾ ਨਹੀਂ ਹੋਵੇਗਾ
ਯਤਨ ਅਨੇਕਨ ਤੇ ਨੈ ਸਰੇ
ਤੇਰੇ ਅਨੇਕਾਂ ਯਤਨਾਂ ਨਾਲ ਤੇਰਾ ਕੋਈ ਕੰਮ ਨਹੀਂ ਸਵਰਨਾ
ਹਮ ਤੁਮ ਜੀਵ ਕਹਾਂ ਤਿਸੇ ਆਗੇ
ਪਰਮਾਤਮਾ ਦੀ ਮਰਜ਼ੀ ਅੱਗੇ ਹਮ ਤੁਮ ਮੇਰੇ ਤੇਰੇ ਵਰਗੇ ਜੀਵ ਕੀ ਮਾਇਨਾ ਰੱਖਦੇ ਨੇ ਪਰਮੇਸ਼ਰ ਅੱਗੇ
ਆਪਣੀ ਸ਼ਕਤ ਦਿਖਾਵਨ ਲਾਗੇ
ਅਸੀਂ ਆਪਣੀ ਕੀ ਸ਼ਕਤੀ ਵਿਖਾਵਾਂਗੇ
ਸਕਲ ਖਲਕ ਖਾਲਕ ਕੀ ਗਾਇਐ ਇਸ ਮੈਂ ਆਪਾ ਨਹੀਂ ਜਨਾਈਐ
ਔਰੰਗਜ਼ੇਬ ਇਹ ਸਾਰੀ ਖਲਕਤ ਖੁਦਾ ਦੀ ਹੈ ਪ੍ਰਮਾਤਮਾ ਦੀ ਹੈ ਉਹਨੂੰ ਜਾਣ ਇਹ ਵੇਖ ਇਹ ਸਾਰੀ ਖਲਕਤ ਰੱਬ ਦੀ ਹੈ ਇਹ ਸਾਰਾ ਸੰਸਾਰ ਇਹ ਸਾਰੇ ਜੀਵ ਰੱਬ ਦੇ ਪ੍ਰਮਾਤਮਾ ਦੇ ਨੇ ਨਾ ਤੇ ਇਹਨਾਂ ਵਿੱਚ ਤੂੰ ਆਪਣਾ ਆਪਾ ਨਾ ਜਣਾ ਤੂੰ ਆਪਣੀ ਹੋਮੈ ਨਾ ਜਣਾ ਇਹਨਾਂ ਵਿੱਚ ਇਹ ਸਾਰੀ ਖਲਕਤ ਖਾਲਕ ਦੀ ਹੈ
ਆਪਣ ਧਰਮ ਸਭ ਇਨਕੋ ਪਿਆਰੋ
ਆਪਣਾ ਧਰਮ ਸਾਰਿਆਂ ਨੂੰ ਪਿਆਰਾ ਹੁੰਦਾ ਬਾਦਸ਼ਾਹ ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਹੈ ਇਦਾਂ ਉਹਨਾਂ ਨੂੰ ਵੀ ਆਪਣਾ ਧਰਮ ਪਿਆਰਾ ਹੈ
ਸੁਖ ਕਾਂਖੀ ਨੇ ਤਜੇ ਦੁਖਾਰੋ
ਜਿਹੜੇ ਸੁਖ ਕਾਂਖੀ ਸੁਖ ਦੇ ਕਾਂਖੀ ਹੁੰਦੇ ਨੇ ਉਹ ਫਿਰ ਇਸ ਪ੍ਰਕਾਰ ਨਾਲ ਆਪਣਾ ਧਰਮ ਨਹੀਂ ਛੱਡ ਕੇ ਦੁਖੀ ਹੁੰਦੇ
ਨਿਜ ਨਿਜ ਧਰਮ ਰਾਖਈ ਜੋਏ
ਆਪਣਾ ਆਪਣਾ ਧਰਮ ਜਿਹੜਾ ਰੱਖਦਾ ਹੈ
ਉੱਤਮ ਗਤ ਸੋ ਪ੍ਰਾਪਤ ਹੋਏ
ਉੱਤਮ ਗਤੀ ਨੂੰ ਪ੍ਰਾਪਤ ਹੁੰਦਾ ਹੈ
ਪਰੰਪਰਾ ਕੀ ਰੀਤ ਮਾਨੀ
ਇਹੀ ਪਰੰਪਰਾਗਤ ਰੀਤ ਚੱਲਦੀ ਆਈ ਹੈ ਪੁਰਾਤਨ ਸਮੇਂ ਤੋਂ
ਕੌਣ ਸਕੇ ਇਸ ਕੋ ਕਰਹਾਨੀ
ਇਹਨੂੰ ਕੌਣ ਮਿਟਾ ਸਕਦਾ ਹੈ ਔਰੰਗਜ਼ੇਬ ਕੌਣ ਇਹਨੂੰ ਖਤਮ ਕਰ ਸਕਦਾ ਹੈ
ਇਸ ਪੂਤਲ ਪਰ ਪਏ ਕਨੇਰੇ
ਕੱਲਾ ਥੋੜੀ ਬਾਦਸ਼ਾਹ ਤੇਰੇ ਤੋਂ ਪਹਿਲਾਂ ਵੀ ਪਤਾ ਨੀ ਕਿੰਨੇ ਰਾਜੇ ਬਾਦਸ਼ਾਹ ਧਰਤੀ ਤੇ ਹੋ ਹੋ ਨਿਬੜ ਗਏ
ਤੇਜਵੰਤ ਸਮਰੱਥ ਬਡੇਰੇ
ਬੜੇ ਬੜੇ ਤੇਜਸਵੀ ਬੜੇ ਬੜੇ ਪ੍ਰਤਾਪੀ ਰਾਜੇ ਹੋਏ ਨੇ
ਗਰਬਤ ਗਮਨਤ ਜੋ ਵਿਪਰੀਤ
ਜਿਹੜੇ ਜਿਹੜੇ ਵੀ ਹੰਕਾਰ ਦੇ ਨਾਲ ਉਲਟੇ ਚੱਲੇ
ਮੂਲ ਸਮੇਤ ਜਾਤ ਸੋ ਬੀਤ
ਜੜਾਂ ਸਮੇਤ ਖਤਮ ਹੋ ਗਏ ਉਹਨਾਂ ਦੀਆਂ ਜੜਾਂ ਵੀ ਅੱਜ ਸੰਸਾਰ ਚ ਨਹੀਂ ਰਹਿ ਰਹੀਆਂ
ਜਿਸ ਪ੍ਰਭ ਨੇ ਇਹ ਜੀਵੇ ਉਪਾਏ ਰਛਕ ਹੋਏ ਸੋ ਬਨੇ ਸਾਏ
ਜਿਸ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਨੇ ਬਾਦਸ਼ਾਹ ਉਹਨਾਂ ਸਾਰੇ ਜੀਵਾਂ ਦਾ ਰਾਖਾ ਵੀ ਉਹ ਹੈ ਰਖਵਾਲਾ ਵੀ ਉਹ ਹੈ। ਇਹ ਪਰਮਾਤਮਾ ਰੱਖਣ ਵਾਲਾ ਹੋਵੇ ਤੇ ਬਾਦਸ਼ਾਹ ਤੇਰੇ ਵਰਗੇ ਕਰੋੜਾਂ ਕਿਉਂ ਨਾ ਆ ਜਾਣ, ਕੁਝ ਨਹੀਂ ਵਿਗਾੜ ਸਕਦੇ ਜੇ ਰਖਵਾਲਾ ਪਰਮਾਤਮਾ ਬਣ ਜਾਏ। ਇਸ ਕਰਕੇ ਜਿਹਦੇ ਜੀਵ ਨੇ ਉਹ ਆਪ ਹੀ ਰੱਖਾ ਹੈ।
ਅਪਰ ਵਿਖੇ ਕਿਆ ਸ਼ਕਤੀ ਹੈ,
ਹੋਰ ਕਿਸੇ ਵਿੱਚ ਕੀ ਤਾਕਤ ਹੈ।
ਕਰਮ ਕੁਕਰਮ ਕਰਨ ਕੋਚੈ,
ਜਿਹੜਾ ਕੋਈ ਕਰਮ ਕੁਕਰਮ ਕਰਨਾ ਚਾਹੇ।
ਯਾ ਤੇ ਮਿਰਚਨ ਕੋ ਦ੍ਰਿਸ਼ਟਾਂਤ,
ਇਸ ਕਰਕੇ ਤੈਨੂੰ ਅਸੀਂ ਆ ਜਿਹੜਾ ਮਿਰਚਾਂ ਦਾ ਦ੍ਰਿਸ਼ਟਾਂਤ ਹੈ।
ਪ੍ਰਭ ਮਰਜੀ ਦੇਖਣ ਸਖਿਆ,
ਇਸ ਕਰਕੇ ਵਿਖਾਇਆ ਪਰਮਾਤਮਾ ਦੀ ਮਰਜੀ ਤੈਨੂੰ ਵਿਖਾਈ ਹੈ।
ਹੋਏ ਨਾ ਏਕੋ ਦੋਏ ਨਾ ਰਹੇ,
ਨਾ ਇੱਕ ਹੋਵੇਗਾ ਤੇ ਨਾ ਦੋ ਰਹਿਣਗੇ। ਇਹ ਵੀ ਨਹੀਂ ਵੀ ਦੋ ਰਹਿਣਗੇ, ਮਹਾਰਾਜ ਕਹਿੰਦੇ ਨਾ ਤਾਂ ਇੱਕ ਹੋਵੇਗਾ ਵੀ ਤੂੰ ਮੁਸਲਮਾਨ ਬਣਾਉਣਾ ਚਾਹੁੰਦਾ, ਤੇ ਨਾ ਕੱਲੇ ਦੋ ਰਹਿਣਗੇ।
ਬਣੇ ਤੀਨ ਪੁਨ ਥਿਰ ਤਾਲੇ,
ਤਿੰਨ ਬਣਨਗੇ, ਤੀਜਾ ਵੀ ਬਣੇਗਾ ਇਹਨਾਂ ਦੋਹਾਂ ਤੋਂ ਨਿਰਾਲਾ। ਇਹੀ ਪ੍ਰਮਾਤਮਾ ਦੀ ਮਰਜ਼ੀ, ਔਰ ਤਿੰਨੇ ਥਿਰ ਰਹਿਣਗੇ।
ਇਹ ਖੁਦਾ ਕੀ ਲਖੋ ਰਜਾਏ, ਜਿਸ ਕੋ ਕੋਏ ਨਾ ਸਕੇ ਮਿਟਾਏ।
ਖੁਦਾ ਦੀ ਰਜਾ ਹੈ ਜਿਹਨੂੰ ਕੋਈ ਨਹੀਂ ਮਿਟਾ ਸਕਦਾ, ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ।
ਚੱਲ ਪੋ ਸ਼੍ਰੀ ਪ੍ਰਭ ਕੇ ਅਨੁਸਾਰੀ, ਧਰਮ ਰੀਤ ਲਖੋ ਹਮਾਰੀ।
ਸਤਿਗੁਰਾਂ ਦੇ ਅਨੁਸਾਰੀ ਹੋ ਕੇ ਚੱਲੋ, ਪ੍ਰਭੂ ਦੇ ਅਨੁਸਾਰੀ ਹੋ ਕੇ ਚੱਲੋ ਬਾਦਸ਼ਾਹ। ਇਹੀ ਸਾਡਾ ਧਰਮ ਕਹਿੰਦਾ, ਰੱਬ ਦੀ ਰਜਾ ਚ ਚੱਲਣਾ, ਹੁਕਮ ਚੱਲਣਾ, ਪਰਮੇਸ਼ਰ ਦੇ ਹੁਕਮ ਚ ਚੱਲਣਾ। ਉਹਦਾ ਹੁਕਮ ਹੈ, ਉਹਦੇ ਹੁਕਮ ਚ ਜਿਵੇਂ ਵਰਤਾਰਾ ਵਰਤ ਰਿਹਾ, ਵਰਤਣ ਦੇ ਵਿਚ ਆਪਣੀ ਮਰਜ਼ੀ ਨਾ ਚਲਾ, ਆਪਣਾ ਆਪਾ ਨਾ ਜਣਾ। ਮਹਾਰਾਜ ਜੀ ਇਹ ਮਤ ਦੇ ਰਹੇ ਨੇ ਉਹਨਾਂ ਨੂੰ, ਔਰੰਗਜ਼ੇਬ ਬਾਦਸ਼ਾਹ ਨੂੰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ, ਹੋਰ ਦਿੱਲੀ ਦੇ ਜੋ ਪ੍ਰਸੰਗ ਨੇ ਉਹ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਕਥਾ ਚ ਸਰਵਣ ਕਰੋਗੇ।